अमरदास सुफकंद रामदास अर्जन गुरु बर श्री हर गोबिंद हरि राय हर कृष्ण गुर बर तेग बहादुर चंद दसवें गोबिंद सिंह गुर नमो जोर कर बंद हरि राय हर कृष्ण गुर बर तेग बहादुर चंद दसवें गोबिंद सिंह गुर नमो जोर कर बंद जिसमें है अमृत ज्ञान है माणक भगत बैराग श्री गुरु ग्रंथ साहिब ओदद बंदों कर अनुराग श्री गुर शब्द कमाए जिन जीते पंच बेकार तिन संतन को बंदना सिर चरणन पर तार सतगुर मम बेरी कटहो निज बेरी पर चार एह बेरी होए भव सफल बिन बेरी कर पार सतगुर मम बेरी कटहो निज बेरी पर चार एह बेरी होए भव सफल बिन बेरी कर पार एक अंकारा सतगुरु तेह प्रसाद सच होए वाहे गुरु जी की फतेह बिघन विनाशन सोए वाहे गुरु जी की फतेह बिघन विनाशन सोए धन धन सच्चे पातशाह गरीब नवाज दीन दुनिया दे मालक चवर छत्र तखत दे मालक समरथ गुरु प्रतख गुरु दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख स्वरूप सच्चे पातशाह दासां गरीबां दी इज्जत रखण वाले पत रखण वाले दया करन वाले मेहर करन वाले बख्शिशां करन वाले हाजरा हजूर जहरा जहूर सर्ब कला भरपूर लोक परलोक के रखियक धन धन सच्चे पातशाह गरीब नवाज अंतरजामी सतगुरु हाजरा हजूर जहरा जहूर सर्ब कला भरपूर धन धन सच्चे पातशाह धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज सब सिख हजारां चंद्रमा की गल करदे सूरज चढ़े हजार पर सच्चे पातशाह नाल दी नाल कहिंदे इन्ना चानण होण दे बावजूद भी बंदे दी जिंदगी दे विच नेरा ही रहेगा जी गज के आखो वाहेगुरु हुण किन्ना चानण होएगा जी सौ चंद्रमा ते हजार सूरज कठे कर लो किन्ना चानण बनदा पर महाराज कहिंदे बंदे दी जिंदगी च हनेरा ही है जी भाई साहब आप जी नूं जिहड़ा कीर्तन सरवण करा रहे सन ਉਹ ਸਫਲ ਤਜਰਬਾ ਭੱਟ ਸਾਹਿਬਾਨ ਦਾ ਭੱਟ ਜੀ ਕਹਿੰਦੇ ਨੇ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਸਾਹਿਬ ਤੋਂ ਬਗੈਰ ਘੋਰ ਅੰਧਾਰ ਘੋਰ ਜੀ ਥੋੜਾ ਸ਼ਬਦ ਨਹੀਂ ਵਰਤਿਆ ਬੜਾ ਘੋਰ ਅੰਧਾਰ ਹੈ ਤੇ ਸੰਸਾਰ ਵਿੱਚ ਤੇ ਰੱਬ ਦੇ ਰਸਤੇ ਤੇ ਕਿਵੇਂ ਤੁਰਨਾ ਗੁਰੂ ਤੋਂ ਬਗੈਰ ਸਮਝ ਵੀ ਨਹੀਂ ਆ ਸਕਦੀ ਜੀ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਬੰਦਾ ਜਿੰਨੇ ਮਰਜ਼ੀ ਨੋਟ ਪੈਸੇ ਇਕੱਠੇ ਕਰੀ ਬੈਠੇ ਪਰ ਜਿੰਨਾ ਚਿਰ ਤੱਕ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ ਜੀ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸਪੁੰਨ ਅਗਨ ਕਟੇ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹੋ ਗੁਰੂ ਸਤ ਕਾਵ ਨਲ ਕਹਿ ਜਿਨ ਗੁਰੂ ਨਾ ਦੇਖਿਓ ਨਹੁ ਕੀਓ ਤੇ ਅਕਿਆਥ ਸੰਸਾਰ ਮਹਿ ਜਿਨ੍ਹਾਂ ਗੁਰੂ ਸਾਹਿਬ ਨੂੰ ਸੇਵਿਆ ਨਹੀਂ ਪੂਜਿਆ ਨਹੀਂ ਮਹਾਰਾਜ ਕਹਿੰਦੇ ਉਹਨਾਂ ਦਾ ਆਉਣਾ ਵਿਅਰਥ ਹੈਗਾ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਤੇ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਨਾ ਚਾਹੀਦਾ ਹੈ। ਆਪਾਂ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਪਿਆਰ ਦੇ ਨਾਲ ਸੱਜ ਕੇ ਬੈਠੇ, ਗੁਰੂ ਜੀ ਦਾ ਬੇਅੰਤ ਵਾਰ ਸ਼ੁਕਰ ਹੈ। ਆਓ ਸਾਰੀ ਸੰਗਤ ਜੋੜੋ ਦੋਵੇਂ ਹੱਥ ਤੇ ਪ੍ਰੇਮ ਦੇ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ। ਫੇਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਆਪ ਸਾਰੀਆਂ ਸੰਗਤਾਂ ਨੇ ਸੁਣਿਆ, ਭੀਮ ਚੰਦ ਦਸਵੇਂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ ਆਇਆ, ਵਾਹਿਗੁਰੂ ਮੁਲਾਕਾਤ ਕਰਨ ਵਾਸਤੇ। ਜਦੋਂ ਆ ਕੇ ਉਹ ਸੰਗਤ ਵਿੱਚ ਬੈਠਾ ਤਾਂ ਉਹਦਾ ਮਨ ਬਦਲ ਗਿਆ। ਪ੍ਰਸਾਦੀ ਹਾਥੀ ਵੇਖਿਆ, ਪੰਜ ਕਲਾ ਸ਼ਸਤਰ ਵੇਖਿਆ, ਚੰਦਨ ਦੀ ਚੌਂਕੀ ਵੇਖੀ, 2.5 ਲੱਖ ਦਾ ਤੰਬੋਲ ਵੇਖਿਆ, ਗੁਰੂ ਸਾਹਿਬ ਜੀ ਦਾ ਸਾਰਾ 68 ਬਾਠ ਰਾਜਿਆਂ ਮਹਾਰਾਜਿਆਂ ਵਾਲਾ ਉਹਨੂੰ ਮਹਿਸੂਸ ਹੋਇਆ। ਅਤੇ ਸੰਗਤ ਦੇ ਵਿੱਚ ਬੈਠਾ ਬੈਠਾ ਉਹ ਇਹ ਗੱਲ ਸੋਚਦਾ ਹੈ ਵੀ ਮੈਂ ਵੀ ਗੁਰੂ ਦਾ ਸਿੱਖ ਬਣ ਜਾਵਾਂ ਜੀ। ਪਰ ਸੰਗਤ ਜੀ ਕੱਲ੍ਹ ਵੀ ਬੇਨਤੀ ਕੀਤੀ ਸੀ, ਬੰਦਾ ਡਰਦਾ ਹੀ ਰਹੇ ਜੀ, ਡਰਦਾ ਹੀ ਰਹੇ। ਸੁੱਤੇ ਹੋਏ ਭਾਗ ਬੰਦੇ ਦੇ ਜਾਗ ਸਕਦੇ ਨੇ, ਪਰ ਅਗਲਾ ਬਚਨ ਮੈਂ ਬੜਾ ਡਰ ਕੇ ਕਰ ਰਿਹਾ, ਜਾਗੇ ਹੋਏ ਭਾਗ ਬੰਦੇ ਦੇ ਸੌਂ ਵੀ ਸਕਦੇ ਨੇ ਜੀ, ਬੰਦਾ ਗਲਤ ਰਸਤੇ ਤੇ ਵੀ ਪੈ ਸਕਦਾ ਜੀ। ਚੰਗੇ ਭਲੇ ਰਸਤੇ ਤੇ ਚੱਲਦਾ ਚੱਲਦਾ ਬੰਦਾ ਪੁੱਠੇ ਰਸਤੇ ਤੇ ਪੈ ਸਕਦਾ ਜੀ। ਸੰਗਤ ਜੀ ਜਿਹੜੇ ਨਾਲ ਦੇ ਹੁੰਦੇ ਨਾ, ਨਾਲ ਦੇ ਜੇ ਤੇ ਮਿਲ ਜਾਣ ਚੰਗੇ ਤੇ ਜ਼ਿੰਦਗੀ ਸਵਰਗ ਹੈ, ਤੇ ਸਾਧ ਸੰਗਤ ਜੇ ਨਾਲ ਦੇ ਮਾੜੇ ਮਿਲ ਜਾਣ ਤੇ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਜੀ। ਭੀਮ ਚੰਦ ਸੋਚਦਾ ਵੀ ਮੈਂ ਗੁਰੂ ਦਾ ਸਿੱਖ ਬਣ ਜਾਣਾ, ਇਹ ਵਿਚਾਰ ਕਰਕੇ ਤੇ ਬਾਹਰ ਆਇਆ, ਤੇ ਬਸ ਬਾਹਰ ਆਉਂਦਿਆਂ ਹੀ ਉਹਦਾ ਮਨ ਬਦਲ ਗਿਆ ਜੀ। ਬਾਹਰ ਆ ਕੇ ਨਾ ਜੀ, ਤੇ ਉਹ ਇਹ ਗੱਲ ਸੋਚਦਾ ਕਿ ਮੇਰੇ ਨਾਲ ਦੇ ਮੈਨੂੰ ਕੀ ਕਹਿਣਗੇ ਵੀ ਇਹ ਗੁਰੂ ਨਾਲ ਮੁਲਾਕਾਤ ਕਰਨ ਗਿਆ ਤੇ ਗੁਰੂ ਦਾ ਸਿੱਖ ਹੀ ਬਣ ਗਿਆ। ਭਾਗ ਫਿਰ ਸੌਂਗੇ ਜੀ ਉਹਦੇ। ਭੀਮ ਚੰਦ ਨੇ ਫਿਰ ਗੁਰੂ ਵਾਲਾ ਬਣਨ ਦਾ ਫੁਰਨਾ ਜਿਹੜਾ ਉਹ ਤਿਆਗ ਦਿੱਤਾ ਜੀ। ਸਾਧ ਸੰਗਤ ਜੀ ਤੁਹਾਨੂੰ ਬੇਨਤੀ ਹੈ, ਜ਼ਿੰਦਗੀ ਦੇ ਵਿੱਚ ਚੰਗੀ ਕਿਸਮਤ ਦੇ ਨਾਲ ਜੇ ਤੁਹਾਡਾ ਇਹ ਫੁਰਨਾ ਬਣ ਜੇ ਵੀ ਅਸੀਂ ਗੁਰੂ ਵਾਲੇ ਬਣਨਾ, ਤੇ ਦੇਰੀ ਨਾ ਕਰਿਓ, ਛੇਤੀ ਛੇਤੀ ਬਣ ਜਾਇਓ ਜੀ। ਕਿਉਂ, ਕੋਈ ਪਤਾ ਨਹੀਂ ਕਿਹੜੇ ਵੇਲੇ ਪਾਸਾ ਪਲਟ ਜਾਣਾ ਜੀ। ਗੁਰੂ ਅਰਜਨ ਦੇਵ ਸਾਹਿਬ ਸਹਿਜ ਕ੍ਰਿਤੀ ਸਲੋਕਾਂ ਚ ਕਿਰਪਾ ਕਰਦੇ, ਮਹਾਰਾਜ ਕਹਿੰਦੇ ਸਿਖਾ ਨਹ ਬਿਲੰਬ ਧਰਮੰ। ਬਿਲੰਬ ਕਹਿੰਦੇ ਦੇਰੀ ਕਰਨ ਨੂੰ, ਕਹਿਣ ਲੱਗੇ ਧਰਮ ਦਾ ਕੰਮ ਕਰਨ ਲੱਗਿਆਂ ਕਦੀ ਦੇਰੀ ਨਾ ਕਰੀ। ਕਹਿਣ ਲੱਗੇ ਮਹਾਰਾਜ ਦੇਰੀ ਕਿਸ ਕੰਮ ਚ ਕਰਨੀ, ਮਹਾਰਾਜ ਕਹਿੰਦੇ ਕਰੋ ਪਰ ਬਿਲੰਬ ਪਾਪੰ। ਪਾਪ ਕਰਨ ਲੱਗਿਆਂ 100 ਵਾਰ ਦੇਰੀ ਕਰੋ, ਦੇਰੀ ਕਰਦਿਆਂ ਕਰਦਿਆਂ ਪਾਪ ਇੱਕ ਦਿਨ ਹੁੰਦਾ ਹੀ ਨਹੀਂ ਬੰਦੇ ਕੋਲੋਂ ਜੀ। ਬਸ ਬਚ ਕੇ ਹੀ ਸਤ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਸੱਚੇ ਪਾਤਸ਼ਾਹ ਕਰਨ ਕਿਰਪਾ, ਧਰਮ ਦਾ ਕੰਮ ਕਰਨ ਲੱਗਿਆਂ ਦੇਰੀ ਨਾ ਕੀਤੀ ਜਾਵੇ, ਤੇ ਧਰਮ ਦਾ ਕੰਮ ਛੇਤੀ ਛੇਤੀ ਕਰਤਾ ਜਾਵੇ। ਜੇ ਬਾਣੀ ਪੜ੍ਹਨ ਦਾ ਫੁਰਨਾ ਬਣ ਜਾਵੇ ਤੇ ਸਾਧ ਸੰਗਤ ਜੀ ਛੇਤੀ ਛੇਤੀ ਪੋਥੀ ਸਾਹਿਬ ਪ੍ਰਕਾਸ਼ ਕਰਕੇ ਬਾਣੀ ਪੜ੍ਹਨ ਲੱਗ ਪਿਆ ਕਰੋ ਜੀ। ਮਨ ਬੜਾ ਖਤਰਨਾਕ ਜੇ, ਮਨ ਬੜਾ ਮਾੜਾ ਜੇ, ਇੱਕ ਮਿੰਟ ਵਿੱਚ ਬਾਣੀ ਪੜ੍ਹਨ ਦਾ ਫੁਰਨਾ ਬਣਾਉਂਦਾ ਤੇ ਦੂਜੇ ਮਿੰਟ 'ਚ ਫੁਰਨੇ ਦਾ ਖੰਡਨ ਕਰ ਦਿੰਦਾ ਵੀ ਨਹੀਂ ਹੁਣ ਨਹੀਂ ਜੀ। ਹਾਂਜੀ ਹੁਣ ਨਹੀਂ ਜੀ, ਕਿਉਂ ਇਹ ਮਨ ਤੱਕੇ ਚਾਹੁੰਦਾ ਵੀ ਬਹਾਨੇ ਲੱਭਦਾ, ਬਾਣੀ ਨਾ ਪੜ੍ਹੀ ਜਾਏ, ਨਾਮ ਨਾ ਜਪਿਆ ਜਾਏ ਜੀ। ਬਸ ਇਹ ਹੈ ਵੀ ਜਿਹਨੇ ਪ੍ਰਾਪਤੀ ਕਰਨੀ ਹੈ ਉਹ ਆਲਸ ਨਹੀਂ ਕਰਦਾ। ਇੱਕ ਬੜੇ ਵੱਡੇ ਕਾਮਯਾਬ ਪੁਰਸ਼ ਸਿੱਖ ਜਗਤ ਵਿੱਚ ਮੰਨੀ ਪਰਮੰਨੀ ਸ਼ਖਸੀਅਤ, ਮੈਨੂੰ ਉਹਨਾਂ ਨਾਲ ਕੁਝ ਸਮਾਂ ਬੈਠਣ ਦਾ ਮੌਕਾ ਮਿਲਿਆ। ਮੈਂ ਉਹਨਾਂ ਨੂੰ ਕਿਹਾ ਵੀ ਆਪਣੇ ਸਾਰੀ ਦਿਹਾੜੀ ਬਾਰੇ ਦੱਸੋ। ਉਹ ਕਹਿੰਦੇ ਵੀ ਜਦੋਂ ਸਵੇਰੇ ਅਲਾਰਮ ਵੱਜਦਾ, ਬਿਨਾਂ ਕਹੇ ਆਲਸ ਤੋਂ ਅਲਾਰਮ ਵੱਜਦਿਆਂ ਸਾਰੀ ਕਹਿਣ ਲੱਗੇ ਮੈਂ ਪੈਰ ਧਰਤੀ ਤੇ ਰੱਖ ਦੇਣਾ। ਕਹਿਣ ਲੱਗੇ ਮੈਂ ਕਿਹਾ ਜੀ ਇਹ ਕਿਉਂ? ਕਹਿੰਦੇ ਫਿਰ ਜੇ ਲੰਮੇ ਪੈ ਗਏ ਤੇ ਪੈ ਗਏ। ਇੱਕ ਕਹਿਣ ਲੱਗੇ ਫਿਰ ਨਹੀਂ ਉੱਠਿਆ ਜਾਂਦਾ। ਮੈਂ ਕਿਹਾ ਗੱਲ ਤੇ ਸੱਚੀ ਹੈ, ਕਹਾਣੀ ਤੇ ਸਾਡੇ ਸਾਰਿਆਂ ਦੀ ਹੈ ਜੀ। ਮੈਂ ਉਹਨਾਂ ਦੀ ਇਸ ਗੱਲ ਤੋਂ ਬੜਾ ਪ੍ਰਭਾਵਿਤ ਹੋਇਆ। ਕਹਿਣ ਲੱਗੇ ਬਸ ਉਸੇ ਵੇਲੇ ਹੀ ਹੱਲੇ ਦੇ ਨਾਲ ਪੈਰ ਜ਼ਮੀਨ ਤੇ ਰੱਖ ਕੇ ਖਲੋ ਜਾਣਾ, ਖਲੋਤਾ ਭਾਵੇਂ 5 ਮਿੰਟ ਰਵਾਂ ਪਰ ਬੈੱਡ ਤੇ ਨਹੀਂ ਬਹਿਣਾ। ਕਹਿਣ ਲੱਗੇ ਮੈਂ ਕਿਹਾ ਗੱਲ ਤੇ ਸੱਚੀ, ਵਾਕਈ ਬੰਦਾ ਲੰਮੇ ਪੈ ਗਿਆ ਤੇ ਪੈ ਹੀ ਗਿਆ ਜੀ। ਫਿਰ ਜੀ ਸਤ ਸੰਗਤ ਜੀ, ਇਹਨੂੰ ਕਹਿੰਦੇ ਸਮਾਂ ਸਾਂਭ ਲੈਣਾ। ਜੇ ਫੁਰਨਾ ਬਣਿਆ ਫਿਰ ਕਰ ਦਿਓ ਜੀ। ਭੀਮ ਚੰਦ ਦਾ ਫੁਰਨਾ ਬਣਿਆ ਵੀ ਮੈਂ ਗੁਰੂ ਵਾਲਾ ਬਣਨਾ, ਪਰ ਸਾਧ ਸੰਗਤ ਉਹਦੇ ਮਾੜੇ ਕਿਸਮਤ ਦੀ ਨਿਸ਼ਾਨੀ, ਉਹਨੂੰ ਆਪਣੇ ਨਾਲ ਦਿਆਂ ਦੀ ਪਰਵਾਹ ਹੋ ਗਈ ਵੀ ਮੇਰੇ ਨਾਲ ਦੇ ਕੀ ਆਖਣਗੇ। ਇਹ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਭੀਮ ਚੰਦ ਨੇ ਫਿਰ ਫੁਰਨਾ ਤਿਆਗ ਦਿੱਤਾ ਜੀ। ਬਸ ਮਾੜੇ ਕੰਮ ਮਾੜੇ ਕਰਮ ਹੀ ਉਹਦੇ ਅੱਗੇ ਆ ਗਏ। ਗੁਰੂ ਸਾਹਿਬ ਤੋਂ ਡਰਦੇ ਰਹਿਣਾ ਚਾਹੀਦਾ। ਸਾਧ ਸੰਗਤ ਆਪਾਂ ਗੁਰੂ ਵਾਲੇ ਬਣੇ ਆ, ਫਿਰ ਵੀ ਡਰਦੇ ਰਹਿਣਾ ਚਾਹੀਦਾ। ਕੋਈ ਪਤਾ ਨਹੀਂ ਗੱਡੀ ਲਈਓਂ ਉਤਰ ਵੀ ਸਕਦੀ ਹੈ ਜੀ। ਡਰਦਿਆਂ ਰਹਿਣਾ ਚਾਹੀਦਾ। ਰੱਬ ਦੇ ਘਰ ਵਿੱਚ ਡਰਨ ਵਾਲਾ ਬੰਦਾ ਜਿਹੜਾ ਉਹ ਕਾਮਯਾਬ ਹੋ ਜਾਂਦਾ। ਗੱਜ ਕੇ ਆਖੋ
ਵਾਹਿਗੁਰੂ।
ਮੰਜ਼ਲ ਮਾਹੀ ਦੀ ਔਖੀ ਘਾਟੀ, ਸੰਭਲ ਸੰਭਲ ਪੱਗ ਧਰਨਾ, ਨਾਲੇ ਚੱਲਣਾ ਨਾਲੇ ਡਰਨਾ। ਹਾਂਜੀ, ਇਹ ਮਾਹੀ ਪਰਮੇਸ਼ਰ ਦੀ ਜਿਹੜੀ ਘਾਟੀ ਹੈ, ਇੱਥੇ ਬੜਾ ਸੰਭਲ ਸੰਭਲ ਕੇ ਪੱਗ ਧਰੀਦਾ, ਤੇ ਜਿੱਥੇ ਪੱਗ ਧਰਨਾ ਉੱਥੇ ਨਾਲ ਨਾਲ ਮਹਾਰਾਜ ਕਹਿੰਦੇ ਡਰ ਕੇ ਵੀ ਚੱਲਣਾ ਹੈ, ਪਰਮੇਸ਼ਰ ਦੇ ਭੈ ਵਿੱਚ ਵੀ ਚੱਲਣਾ। ਇੱਥੋਂ ਤੱਕ ਗੁਰੂ ਸਾਹਿਬ ਬਾਣੀ 'ਚ ਕਿਰਪਾ ਕਰਦੇ ਵਿੱਚ ਬੈਸ ਹੈ, ਭੈ ਵਿੱਚ ਰਹੇ, ਭੈ ਵਿੱਚ ਕਮਾਵ ਹੈ ਕਾਰ, ਇੱਥੇ ਸੁੱਖ ਵਡਿਆਈਆਂ ਦਰਗਹ ਮੋਖ ਦੁਆਰ। ਭੈ ਵਿੱਚ ਬਹਿਣਾ ਹੈ, ਭੈ ਵਿੱਚ ਰਹਿਣਾ ਹੈ, ਹਰ ਕੰਮ ਰੱਬ ਦੇ ਭੈ ਵਿੱਚ ਕਰਨਾ। ਸੱਚੇ ਪਾਤਸ਼ਾਹ ਕਹਿੰਦੇ ਇੱਥੇ ਸੁੱਖ ਮਿਲਣ ਗਿਆ ਪਰਮੇਸ਼ਰ ਦੇ ਘਰ ਵਿੱਚ, ਅੱਗੇ ਜਾ ਕੇ ਵਡਿਆਈ ਮਿਲੇਗੀ, ਮੋਖ ਦੀ ਪ੍ਰਾਪਤੀ ਹੋਏਗੀ। ਸੋ ਸਾਧ ਸੰਗਤ ਜੀ, ਭੀਮ ਚੰਦ ਦੇ ਸੁੱਤੇ ਹੋਏ ਭਾਗ ਜਾਗੇ ਸਨ ਤੇ ਜਾਗੇ ਹੋਏ ਭਾਗ ਫਿਰ ਸੌਂਗੇ। ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਾਧ ਸੰਗਤ ਜੀ ਸ਼ਰਵਣ ਕਰੀਏ। ਪਿਆਰ ਨਾਲ ਸਾਰੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
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 ਧੰਨ ਗੁਰੂ ਗੋਬਿੰਦ ਸਿੰਘ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ 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 ਗੁਰੂ ਗੋਬਿੰਦ ਸਿੰਘ ਸਾਹਿਬ।
ਆਓ ਸਾਰੀ ਸੰਗਤ ਅਗਲੀ ਕਥਾ ਪਿਆਰ ਦੇ ਨਾਲ ਸਰਵਣ ਕਰੋ ਜੀ। ਜੋੜੋ ਦੋਵੇਂ ਹੱਥ ਪ੍ਰੇਮ ਨਾਲ, ਗੱਜ ਕੇ ਆਖੋ ਜੀ ਸਤਨਾਮ, ਫੇਰ ਆਖੋ ਜੀ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਹਾਂਜੀ,
ਵਾਹਿਗੁਰੂ ਸਾਹਿਬ ਜੀ। ਦੋਹਰਾ ਮੰਦ ਭਾਗ ਕੀ ਮਤ ਫਿਰੀ, ਗੁਰ ਸਿੱਖੀ ਨਹਿ ਭਾਈ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਸੰਗਤ ਜੀ, ਭੀਮ ਚੰਦ ਦੇ ਮਾੜੇ ਭਾਗ ਉਹਦੀ ਮਤ ਪਲਟ ਗਈ। ਕਹਿਣ ਲੱਗੇ ਮਾੜੇ ਭਾਗ, ਕਹਿਣ ਲੱਗੇ ਉਹਦੀ ਮਤ ਪਲਟ ਗਈ ਤੇ ਸਿੱਖੀ ਦਾ ਵਿਚਾਰ ਬਣਿਆ ਬਣਿਆ ਗੁਰੂ ਕਾ ਸਿੱਖ ਉਹ ਬਣ ਨਹੀਂ ਸਕਿਆ ਜੀ। ਵਿਚਾਰ ਤੇ ਬਣਿਆ ਸੀਗਾ ਉਹਦਾ ਜੀ, ਤੇ ਉਲਟਾ ਉਹ ਗੁਰੂ ਕਾ ਸਿੱਖ ਨਹੀਂ ਬਣ ਪਾਇਆ ਜੀ। ਹਾਂਜੀ,
ਜਿਮ ਚਾਹੈਂ ਪ੍ਰਭ ਤਿਮ ਕਰੈ ਤਜੈ ਕਦੋਂ ਅਪਨਾਏ।
ਪਰ ਸਾਧ ਸੰਗਤ ਜੀ, ਭਾਈ ਸੰਤੋਖ ਸਿੰਘ ਜੀ ਕਹਿੰਦੇ ਬੰਦੇ ਦੇ ਵੱਸ ਵੀ ਕੁਝ ਨਹੀਂ ਹੈਗਾ ਜੀ। ਅਸਲ ਵਿੱਚ ਜਿਵੇਂ ਰੱਬ ਬੰਦੇ ਨੂੰ ਘੁਮਾਉਂਦਾ, ਬੰਦਾ ਉਵੇਂ ਹੀ ਘੁੰਮਦਾ ਹੈ। ਸਾਰੀ ਖੇਡ ਹੀ ਉੱਤੋਂ ਉਵੇਂ ਘੁੰਮਦੀ ਹੈ। ਕਹਿਣ ਲੱਗੇ ਬੰਦੇ ਦੇ ਵੱਸ ਕੁਝ ਨਹੀਂ ਹੈਗਾ, ਸੱਚੀ ਗੱਲ ਹੈ। ਕਰਨ ਕਰਾਵਨ ਕਰਨਾ ਹਾਰ, ਮਾਨਖ ਕਹਿ ਕਿਛ ਨਾਹੀ ਹਾ। ਤੇ ਇਸ ਕਰਕੇ ਡਰਦਾ ਰਹੇ ਬੰਦਾ, ਅਰਦਾਸਾਂ ਕਰਦਾ ਰਹੇ, ਭੈ ਵਿੱਚ ਰਹੇ। ਹੇ ਸੱਚੇ ਪਾਤਸ਼ਾਹ, ਕਿਰਪਾ ਕਰਿਓ, ਸਾਨੂੰ ਸਦਾ ਹੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ। ਹਾਂਜੀ,
ਚੌਪਈ ਫਟਕ ਮਨਿੰਦ ਹੋਤੀ ਮਤ ਕਾਚੀ।
ਕਹਿਣ ਲੱਗੇ ਜਿਵੇਂ ਬਲੌਰ, ਬਲੌਰ ਕਹਿੰਦੇ ਸਾਧ ਸੰਗਤ ਜੀ, ਜਿਵੇਂ ਸ਼ੀਸ਼ਾ ਹੁੰਦਾ ਜੀ, ਸ਼ੀਸ਼ਾ ਜਿਵੇਂ ਕੱਚਾ ਹੁੰਦਾ ਨਾ ਜੀ, ਉਹਨੂੰ ਥੋੜੀ ਜਿਹੀ ਠੋਕਰ ਲੱਗੇ ਤੇ ਸ਼ੀਸ਼ਾ ਟੁੱਟ ਜਾਂਦਾ ਜੀ। ਬਸ ਭੀਮ ਚੰਦ ਦੀ ਮੱਤ ਵੀ ਸ਼ੀਸ਼ੇ ਵਰਗੀ ਸੀਗੀ ਜੀ। ਹਾਂਜੀ,
ਟੇਗ ਸਤ ਸੰਗ ਰੰਗ ਸ਼ੋਭ ਰਾਚੀ,
ਕੱਚੀ ਮੱਤ ਸੀਗੀ ਕੱਚ ਵਰਗੀ। ਕਹਿਣ ਲੱਗੇ ਕੁਝ ਸਮਾਂ ਮਹਾਰਾਜ ਦੀ ਸੰਗਤ ਵਿੱਚ ਆਇਆ ਸੀਗਾ ਤੇ ਭੀਮ ਚੰਦ ਦਾ ਮਨ ਗੁਰੂ ਵਾਲਾ ਬਣਨ ਵਾਸਤੇ ਤਿਆਰ ਹੋਇਆ ਸੀਗਾ ਜੀ। ਕੁਝ ਸਮਾਂ ਸੰਗਤ ਵਿੱਚ ਆਇਆ ਤੇ ਮਨ ਉਹੋ ਜਿਹਾ ਬਣਨ ਵਾਸਤੇ ਤਿਆਰ ਹੋ ਗਿਆ ਸੀ ਉਹਦਾ। ਹਾਂਜੀ,
ਵਿਛਰਿਓ ਜਬਹਿ ਤਥਾ ਰਹਿ ਗਏ,
ਪਰ ਜਿੰਨਾ ਚਿਰ ਤੱਕ ਕੋਲ ਰਿਹਾ ਉਹਨਾਂ ਚਿਰ ਤੱਕ ਤੇ ਠੀਕ ਰਿਹਾ, ਤੇ ਜਦੋਂ ਵਿਛੜ ਗਿਆ ਉਦੋਂ ਕੰਮ ਖਰਾਬ ਹੋ ਗਿਆ ਜੀ ਉਹਦਾ ਜੀ। ਜਿੰਨਾ ਚਿਰ ਕੋਲ ਰਿਹਾ ਉਹਨਾਂ ਚਿਰ ਤੱਕ ਠੀਕ ਰਿਹਾ, ਵਿਛੜਨ ਤੋਂ ਬਾਅਦ ਕੰਮ ਖਰਾਬ ਹੋ ਗਿਆ ਜੀ। ਹਾਂਜੀ,
ਜਥਾ ਪ੍ਰਥਮ ਮੂਰਖ ਮਤ ਭਇਉ,
ਤੇ ਪਹਿਲਾਂ ਵਰਗੀ ਮੂਰਖ ਮਤ ਭੀਮ ਚੰਦ ਨੇ ਧਾਰਨ ਕਰ ਲਈ। ਜਿਵੇਂ ਪਹਿਲਾਂ ਦਾ ਮੂਰਖ ਸੀਗਾ ਉਵੇਂ ਫਿਰ ਮੂਰਖ ਬਣ ਗਿਆ ਜੀ। ਬੜੇ ਬੜੇ ਨਾਲ ਰਹਿਣ ਵਾਲੇ ਬੰਦੇ ਵੀ ਸਾਧ ਸੰਗਤ ਜੀ ਧੋਖਾ ਖਾ ਜਾਂਦੇ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਬੜੇ ਬੜੇ ਨਾਲ ਰਹਿਣ ਵਾਲੇ ਬੰਦੇ, ਮਹਾਰਾਜ ਗੁਰੂ ਨਾਨਕ ਸਾਹਿਬ ਸਿਆਲਕੋਟ ਗਏ ਸੀਗੇ ਤੇ ਉੱਥੇ ਫਿਰ ਇੱਕ ਸਿੱਖ ਜਿਹਨੇ ਲਿਖ ਦਿੱਤਾ ਸੀਗਾ ਸੱਚੇ ਪਾਤਸ਼ਾਹ ਨੂੰ ਵੀ ਮਰਨਾ ਜਿਹੜਾ ਉਹ ਸੱਚ ਹੈ ਤੇ ਜਿਉਣਾ ਝੂਠ ਹੈ ਜੀ। ਹਾਂਜੀ, ਪਰ ਸਮਾਂ ਬਣਿਆ, ਮਹਾਰਾਜ ਦੇ ਨਾਲ ਵੀ ਬੜਾ ਚਿਰ ਰਿਹਾ ਤੇ ਸਮਾਂ ਬਣਿਆ, ਘਰਵਾਲੀ ਦੀਆਂ ਗੱਲਾਂ ਵਿੱਚ ਆ ਗਿਆ ਤੇ ਗੁਰੂ ਜੀ ਆਏ ਆਏ ਤੇ ਘਰਵਾਲੀ ਨੇ ਕਹਿਤਾ ਵੀ ਘਰ ਵਿੱਚ ਨਹੀਂ ਹੈਗੇ ਜੀ। ਮਹਾਰਾਜ ਵੀ ਕਹਿੰਦੇ ਵੀ ਜੇ ਨਹੀਂ ਹੈਗੇ ਤੇ ਫਿਰ ਨਾ ਸਹੀ, ਤੇ ਸਾਧ ਸੰਗਤ ਜੀ ਪਿੱਛੋਂ ਸੱਪ ਡੰਗ ਮਾਰ ਗਿਆ ਸੀ ਉਹਨੂੰ ਜੀ। ਡਰਦਾ ਰਵੇ ਬੰਦਾ। ਹੁਣ ਭਾਈ ਸੰਤੋਖ ਸਿੰਘ ਜੀ ਕਹਿੰਦੇ, ਕਹਿਣ ਲੱਗੇ ਮੂਰਖ ਦੀ ਮੱਤ ਫਿਰ ਬਦਲ ਗਈ। ਹਾਂਜੀ,
ਦਿਵਸ ਆਗਲੇ ਰੁਖਸਦ ਜਾਚੀ,
ਅਗਲੇ ਦਿਨ ਉਹਨੇ ਸੱਚੇ ਪਾਤਸ਼ਾਹ ਦੇ ਕੋਲੋਂ ਰੁਖਸਦ ਹੋਣਾ ਮੰਗਿਆ, ਸੱਚੇ ਪਾਤਸ਼ਾਹ ਕਿਰਪਾ ਕਰੋ, ਦਇਆ ਕਰੋ, ਮੈਨੂੰ ਆਗਿਆ ਦਿਓ। ਹਾਂਜੀ,
ਹੰਕਾਰੀ ਮੂਰਖ ਮਤ ਕਾਚੀ,
ਪਰ ਬੜਾ ਮਨ ਦਾ ਉਹ ਹੰਕਾਰੀ ਹੈ। ਵੇਖੋ ਉੱਤੋਂ ਨਿਮਰਤਾ ਜੀ ਤੇ ਮਨ ਵਿੱਚ ਉਹਦੇ ਹੰਕਾਰ ਹੈਗਾ ਜੀ, ਇਹਨੂੰ ਗੁਮਾਨ ਹੋਣਾ ਵੀ ਕਹਿੰਦੇ ਜੀ। ਉੱਤੋਂ ਤੇ ਗੁਰੂ ਸਾਹਿਬ ਦੇ ਸਾਹਮਣੇ ਉਹਨੇ ਨਿਮਰਤਾ ਹੀ ਰੱਖੀ ਹੈ ਤੇ ਮਨ ਵਿੱਚ ਉਹਨੇ ਹੰਕਾਰ ਰੱਖਿਆ ਜੀ। ਭਾਈ ਸਾਹਿਬ ਲਿਖਦੇ, ਕਹਿਣ ਲੱਗੇ ਮਨ ਦਾ ਮੂਰਖ ਬੰਦਾ ਬੜੀ ਕੱਚੀ ਮੱਤ ਵਾਲਾ ਨਿਕਲਿਆ ਭੀਮ ਚੰਦ। ਹਾਂਜੀ,
ਗਿਰਪਤ ਕੋ ਆਛੈ ਪ੍ਰਭ ਜਾਣਾ,
ਉਧਰੋਂ ਗੁਰੂ ਸਾਹਿਬ ਨੇ ਵੀ ਜਾਣ ਲਿਆ ਵੀ ਹੁਣ ਭੀਮ ਚੰਦ ਸਾਡੇ ਕੋਲੋਂ ਜਾਣਾ ਚਾਹੁੰਦਾ, ਆਗਿਆ ਲੈਣਾ ਚਾਹੁੰਦਾ। ਹਾਂਜੀ,
ਕਰਨ ਵਿਸਰਜਨ ਕੋ ਹਿਤ ਠਾਣਾ,
ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਫਿਰ ਭੀਮ ਚੰਦ ਨੂੰ ਵਾਪਸ ਭੇਜਣ ਦਾ ਫੁਰਨਾ ਬਣਾ ਲਿਆ। ਹਾਂਜੀ,
ਬਾਸੁਰ ਜਾਮ ਰਹਿਓ ਜਬ ਆਈ,
ਜਦੋਂ ਇੱਕ ਪਹਿਰ ਦਿਨ ਬਾਕੀ ਰਹਿ ਗਿਆ ਨਾ ਸਤ ਸੰਗਤ ਜੀ। ਹਾਂਜੀ,
ਪੁਨ ਸਤਿਗੁਰ ਨਿਜ ਸਭਾ ਲਗਾਈ,
ਮਹਾਰਾਜ ਸੱਚੇ ਪਾਤਸ਼ਾਹ ਨੇ ਸਭਾ ਲਗਾਈ ਜੀ, ਇਹਨੂੰ ਸ਼ਾਮ ਦਾ ਵੇਲਾ ਕਹਿੰਦੇ ਜੀ। ਹਾਂਜੀ, ਇੱਕ ਪਹਿਰ ਰਹਿ ਜਾਂਦਾ ਜੀ, ਸ਼ਾਮ ਤੋਂ ਪਹਿਲਾਂ ਦਾ ਜਿਹੜਾ ਵੇਲਾ ਹੁੰਦਾ ਉਹ ਦੀਵਾਨ ਗੁਰੂ ਸਾਹਿਬ ਨੇ ਸਜਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਵੀ ਭੀਮ ਚੰਦ ਨੂੰ ਸੱਦ ਕੇ ਲੈ ਕੇ ਆਓ। ਹਾਂਜੀ,
ਪਾਠ ਮਾਨਵ ਕੋ ਮਹਿਪ ਹਕਾਰਾ,
ਇੱਕ ਬੰਦੇ ਨੇ ਜਾ ਕੇ ਛੇਤੀ ਉਸੇ ਵੇਲੇ ਰਾਜੇ ਭੀਮ ਚੰਦ ਨੂੰ ਸੱਦਿਆ ਵੀ ਰਾਜਾ ਜੀ ਆ ਜਾਓ, ਤੁਹਾਨੂੰ ਗੁਰੂ ਸਾਹਿਬ ਸੱਦ ਰਹੇ ਨੇ। ਹਾਂਜੀ,
ਆਇਓ ਲੇ ਸਮਾਜ ਭੱਟ ਭਾਰਾ,
ਉਹ ਉਸੇ ਵੇਲੇ ਹੀ ਆਪਣੇ ਸੂਰਮਿਆਂ ਨੂੰ ਲੈ ਕੇ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਪਹੁੰਚਿਆ। ਹਾਂਜੀ,
ਨਿਜ ਦਲ ਬਲ ਕੋ ਕਰਹ ਦਿਖਾਵਨ,
ਅਸਲ ਵਿੱਚ ਗੁਰੂ ਸਾਹਿਬ ਨੂੰ ਆਪਣੀ ਸੈਨਾ ਵਿਖਾਉਣਾ ਚਾਹੁੰਦਾ ਸੀ ਵੀ ਮੇਰੇ ਕੋਲ ਵੀ ਬੜੀ ਵੱਡੀ ਸੈਨਾ ਹੈ, ਮੈਂ ਵੀ ਬੜਾ ਵੱਡਾ ਰਾਜਾ। ਸੰਗਤ ਜੀ, ਮੈਨੂੰ ਵਾਰ ਵਾਰ ਇਹ ਗੱਲਾਂ ਬੋਲਣੀਆਂ ਪੈਂਦੀਆਂ, ਚੰਗਾ ਨਹੀਂ ਲੱਗਦਾ ਜੀ। ਪਰ ਸੱਚੀ ਗੱਲ ਇਹੋ ਹੀ ਹੈ ਵੀ ਘੁੰਮ ਘੁਮਾ ਕੇ ਗੱਲ ਇਹੋ ਵੀ ਬੰਦਾ ਡਰਦਾ ਰਹੇ ਜੀ। ਗੱਜ ਕੇ ਆਖੋ
ਵਾਹਿਗੁਰੂ।
ਇਸ ਮਾਰਗ ਤੇ ਕਾਮਯਾਬ ਹੋਣਾ ਤੇ ਡਰਨਾ ਬੜਾ ਪੈਣਾ ਜੀ। ਹਰ ਵਕਤ ਦਾ ਭੈ, ਹਰ ਵਕਤ ਦਾ ਭੈ। ਭੀਮ ਚੰਦ ਆਪਣੇ ਮਨ ਵਿੱਚ ਅਫਰਿਆ ਪਿਆ ਤੇ ਗੁਰੂ ਸਾਹਿਬ ਨੂੰ ਆਪਣੀ ਸੈਨਾ ਵਿਖਾਉਣ ਵਾਸਤੇ ਸਮੇਤ ਫੌਜ ਦੇ ਫਿਰ ਆ ਗਿਆ। ਹਾਂਜੀ,
ਜਿਸ ਤੇ ਬੜੋ ਲਖਹ ਗੁਰ ਪਾਵਨ,
ਇਹ ਸੋਚਦਾ ਭੀਮ ਚੰਦ ਵੀ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਵੱਡਾ ਸਮਝਣ, ਵੀ ਮੈਂ ਵੀ ਬੜਾ ਵੱਡਾ ਹੈਗਾ ਜੀ। ਗੁਰਮੁਖੋ, ਕਿਸੇ ਨੂੰ ਵੱਡਾ ਜਾਂ ਛੋਟਾ ਸਮਝਣ ਦੀ ਗੁਰੂ ਸਾਹਿਬ ਨੂੰ ਲੋੜ ਨਹੀਂ ਹੈਗੀ, ਮਹਾਰਾਜ ਕੀੜੀ ਤੇ ਵੀ ਨਜ਼ਰ ਪਾਉਣ ਤੇ ਉਹਨੂੰ ਵੀ ਵੱਡਾ ਬਣਾ ਦੇਣ ਜੀ। ਗੱਲ ਤੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪਣੀ ਕਿਰਪਾ ਦੀ ਹੈ। ਹਾਂਜੀ,
ਜੇ ਤਿਗ ਪ੍ਰਭਤਾ ਘਰ ਕੀ ਸਾਰੀ,
ਜਿੰਨੀ ਕੋਦੀ ਘਰ ਦੀ ਪ੍ਰਭਤਾ ਸੀ ਨਾ, ਉਹਦੀਆਂ ਫੌਜਾਂ ਜਿੰਨੀਆਂ ਵੀ ਸਨ,
ਆਨੀ ਸੰਗ ਗਿਰੇਸ਼ ਹਕਾਰੀ,
ਤੇ ਸਾਰੀਆਂ ਦੀਆਂ ਸਾਰੀਆਂ ਭੀਮ ਚੰਦ ਨਾਲ ਲੈ ਕੇ ਸੱਚੇ ਪਾਤਸ਼ਾਹ ਜੀ ਦੇ ਕੋਲ ਦਰਬਾਰ ਵਿੱਚ ਪਹੁੰਚਿਆ ਵੀ ਹੁਣ ਮੈਂ ਵਾਪਸ ਜਾਣਾ ਤੇ ਮਹਾਰਾਜ ਨੂੰ ਪਤਾ ਲੱਗ ਜੇ ਵੀ ਮੈਂ ਬੜਾ ਵੱਡਾ ਰਾਜਾ ਹਾਂ। ਹਾਂਜੀ,
ਨਾਮੋ ਕਰਤ ਪ੍ਰਭ ਕੇ ਢਿੱਗ ਥਰਿਓ,
ਨਮਸਕਾਰ ਕਰਕੇ ਭੀਮ ਚੰਦ ਹੁਣ ਮੱਥਾ ਤੇ ਟੇਕਣਾ ਹੀ ਪੈਣਾ ਸੀ, ਭਾਵੇਂ ਜਿੰਨਾ ਮਰਜ਼ੀ ਵੱਡੀ ਵੱਡਾ ਰਾਜਾ ਹੋਵੇ। ਗੱਜ ਕੇ ਆਖੋ ਵਾਹਿਗੁਰੂ। ਮੱਥਾ ਟੇਕਿਆ ਤੇ ਦਸਵੇਂ ਪਾਤਸ਼ਾਹ ਦੇ ਸਾਹਮਣੇ ਭੀਮ ਚੰਦ ਬੈਠ ਗਿਆ। ਹਾਂਜੀ,
ਬਿਨਾਂ ਸਹਿਤ ਮੁਖ ਬੋਲਣ ਕਰਿਓ,
ਐ ਬੜੀ ਨਿਮਰਤਾ ਦੇ ਨਾਲ ਮੁਖ ਤੋਂ ਬੋਲਿਆ। ਕਿਉਂ ਸਾਧ ਸੰਗਤ ਜੀ, ਇਹ ਬੜੇ ਗੁਮਾਨੀ ਬੰਦਿਆਂ ਦੀ ਪਛਾਣ ਹੁੰਦੀ ਹੈ, ਅੰਦਰੋਂ ਤੇ ਭਾਵੇਂ ਜ਼ਹਿਰ ਭਰਿਆ ਹੋਵੇ ਬਾਹਰੋਂ ਬੜਾ ਮਿੱਠਾ ਬੋਲਦੇ ਜੀ ਉਹ ਜੀ। ਹਾਂਜੀ, ਅੰਦਰੋਂ ਭਾਵੇਂ ਜ਼ਹਿਰ ਭਰਿਆ ਹੋਵੇ ਬਾਹਰੋਂ ਬੜੇ ਮਿੱਠੇ ਬਣ ਬਣ ਬਹਿਣਗੇ ਜੀ ਉਹ ਜੀ। ਹਾਂਜੀ, ਭੀਮ ਚੰਦ ਬੜੇ ਪਿਆਰ ਨਾਲ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ। ਹਾਂਜੀ,
ਰਾਜ ਸਾਜ ਕੀ ਅਨੇਕ ਪ੍ਰਕਾਰ,
ਰਾਜ ਸਾਜ ਦੀਆਂ ਹੋਰ ਅਨੇਕ ਗੱਲਾਂ ਭੀਮ ਚੰਦ ਨੇ ਮਹਾਰਾਜ ਦੇ ਨਾਲ ਕੀਤੀਆਂ।
ਕਹਿਤ ਬਾਤ ਬਾਨ ਖੇਲਣ ਸ਼ਿਕਾਰਾ,
ਸ਼ਿਕਾਰ ਖੇਡਣ ਦੀ ਗੱਲ ਵੀ ਗੁਰੂ ਸਾਹਿਬ ਦੇ ਨਾਲ ਉਹਨੇ ਕੀਤੀ। ਹਾਂਜੀ,
ਦੁਆ ਘਟਕਾ ਜਬ ਬੈਠ ਬਿਤਾਈ,
ਤੇ ਦੋ ਘੜੀਆਂ ਭੀਮ ਚੰਦ ਮਹਾਰਾਜ ਦੇ ਕੋਲ ਬੈਠਾ ਰਿਹਾ ਜੀ। ਦੋ ਘੜੀਆਂ ਭੀਮ ਚੰਦ ਹਜ਼ੂਰ ਮਹਾਰਾਜ ਦੇ ਕੋਲ ਬੈਠਾ ਰਿਹਾ।
ਨੰਦ ਚੰਦ ਦਿਸ਼ ਦ੍ਰਿਸ਼ਟ ਚਲਾਈ,
ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਹੁਣ ਇਹਨੂੰ ਤੋਰੀਏ ਇੱਥੋਂ। ਗੱਜ ਕੇ ਆਖੋ
ਵਾਹਿਗੁਰੂ।
ਇਹਨਾਂ ਸਮਰੱਥ ਪੁਰਸ਼ਾਂ ਦੇ ਕੋਲ ਸਾਧ ਸੰਗਤ ਜੀ ਉਹ ਜਾ ਸਕਦਾ, ਉਹ ਬਹਿ ਸਕਦਾ, ਉਹ ਰਹਿ ਸਕਦਾ ਜਿਹਨੂੰ ਉਹ ਚਾਹੁਣ ਜੀ। ਜਿਹਨੂੰ ਨਹੀਂ ਚਾਹੁੰਦੇ ਉਹ ਨਹੀਂ ਕੋਲ ਬਹਿ ਸਕਦਾ ਜੀ। ਹੁਣ ਮਹਾਰਾਜ ਸੋਚ ਰਹੇ ਵੀ ਭੀਮ ਚੰਦ ਨੂੰ ਤੋਰੀਏ, ਤੇ ਨੰਦ ਚੰਦ ਨੂੰ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਜੀ। ਹਾਂਜੀ,
ਕਹਿਓ ਪ੍ਰਭ ਉੱਠ ਆਨ ਹੋ ਜਾਈ,
ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਭਾਈ ਉੱਠ ਕੇ ਜਾਓ। ਹਾਂਜੀ,
ਸਿਰੇ ਪਾਉ ਦੀਜੈ ਗਿਰ ਰਾਈ,
ਤੇ ਪਹਾੜੀ ਰਾਜੇ ਨੂੰ ਭਾਵ ਭੀਮ ਚੰਦ ਨੂੰ ਸਰੋਪਾ ਦੇ ਦਿਓ ਕਹਿਣ ਲੱਗੇ। ਹਾਂਜੀ,
ਸੁਣਤ ਹੁਕਮ ਕੋ ਤੇ ਤਤ ਛਿਨ ਆਨਾ,
ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਨੰਦ ਚੰਦ ਜੀ ਬੜੇ ਫੁਰਤੀਲੇ ਸੀਗੇ ਜੀ, ਉਸੇ ਵੇਲੇ ਬੜਾ ਵਧੀਆ ਸਰੋਪਾ ਲਿਆਂਦਾ ਜੀ ਉਹਨਾਂ ਨੇ। ਹਾਂਜੀ,
ਪਾਸ਼ ਮੰਬਰ ਜਿਸ ਬੋਲ ਮਹਾਨਾ,
ਤੇ ਬੜਾ ਕੀਮਤੀ ਸਰੋਪਾ ਸੀਗਾ ਜੀ ਉਹਦੇ ਆਸੇ ਪਾਸੇ ਭਾਈ ਸਾਹਿਬ ਲਿਖਦੇ ਨੇ, ਬੜਾ ਸ੍ਰੇਸ਼ਟ ਉਹਦੀ ਕਢਾਈ ਕੱਢੀ ਹੋਈ ਸੀ ਵਿੱਚ ਉਹਦੇ। ਹਾਂਜੀ,
ਜ਼ਰੀ ਛੋਰ ਜੋਗ ਜਾਹ ਬਡੇਰੀ,
ਹਾਂਜੀ,
ਦੀਰਗ ਪਗੀਆ ਸੂਖਮ ਹੇਰੀ,
ਇੱਕ ਬੜਾ ਵਧੀਆ ਮੁਲਾਇਮ ਕੱਪੜੇ ਦੀ ਪੱਗ ਉਹ ਵੀ ਨੰਦ ਚੰਦ ਜੀ ਖਜ਼ਾਨਚੀ ਕੋਲੋਂ ਲੈ ਕੇ ਆਏ। ਹਾਂਜੀ,
ਗੋਰ ਕੇ ਪਾਦ ਅਰਬਿੰਦ ਲਗਾਏ,
ਤੇ ਗੁਰੂ ਸਾਹਿਬ ਨੂੰ ਆਖਿਆ ਵੀ ਮਹਾਰਾਜ ਤੁਸੀਂ ਸਰੋਪਾ ਦਿਓ। ਗੱਜ ਕੇ ਆਖੋ
ਵਾਹਿਗੁਰੂ।
ਨੰਦ ਚੰਦ ਜੀ ਨੇ ਸਰੋਪਾ ਮਹਾਰਾਜ ਵਾਲੇ ਪਾਸੇ ਕੀਤਾ ਵੀ ਮਹਾਰਾਜ ਸਰੋਪਾ ਤੁਸੀਂ ਦਿਓ, ਤੇ ਮਹਾਰਾਜ ਕਹਿੰਦੇ ਨੰਦ ਚੰਦ ਜੀ ਸਰੋਪਾ ਤੁਸੀਂ ਦੇ ਦਿਓ ਕਹਿਣ ਲੱਗੇ। ਆਪਣੇ ਹੱਥ ਨਾਲ ਮਹਾਰਾਜ ਨੇ ਭੀਮ ਚੰਦ ਨੂੰ ਸਰੋਪਾ ਨਹੀਂ ਦਿੱਤਾ ਜੀ। ਹੁਣ ਤੇ ਸਰੋਪਾ ਵੀ ਖੇਡ ਜੀ ਬਣਾ ਲਈ ਜੀ, ਜਿਹਨੂੰ ਜੀ ਕਰਦਾ ਉਹਨੂੰ ਸਰੋਪਾ ਦੇਈ ਜਾਂਦੇ, ਐਸੀ ਗੱਲ ਨਹੀਂ ਹੈਗੀ ਜੀ। ਹਾਂਜੀ, ਸਰੋਪਾ ਗੁਰੂ ਦੇ ਦਰ ਤੋਂ ਮਿਲੀ ਹੋਈ ਬੜੀ ਵੱਡੀ ਬਖਸ਼ਿਸ਼ ਹੈ, ਤੇ ਬੜੇ ਧਿਆਨ ਨਾਲ ਦੇਣੀ ਚਾਹੀਦੀ। ਚਲੋ, ਭੀਮ ਚੰਦ ਰਾਜਾ ਬੜੇ ਮਾਣ ਨਾਲ ਮਹਾਰਾਜ ਕੋਲ ਆਇਆ, ਮਹਾਰਾਜ ਨੇ ਸਤਿਕਾਰ ਕੀਤਾ, ਪਰ ਆਪਣੇ ਹੱਥੀਂ ਸਰੋਪਾ ਨਹੀਂ ਦਿੱਤਾ ਜੀ। ਇਹ ਗੱਲ ਤੇ ਮੈਂ ਬਹੁਤ ਵਾਰ ਆਪਣੀ ਅੱਖੀਂ ਵੇਖੀ ਜੀ, ਬੜੇ ਬੜੇ ਮਹਾਂਪੁਰਖ ਜਿਹੜੇ ਨਾਮ ਜਪਣ ਵਾਲੇ ਜੀ, ਉਹ ਵਿਰਲੇ ਹੀ ਲੋਕ ਹੁੰਦੇ ਜਿਨ੍ਹਾਂ ਨੂੰ ਆਪਣੇ ਹੱਥੀਂ ਉਹ ਸਰੋਪਾ ਦਿੰਦੇ ਜੀ। ਜਿਹੜਾ ਥੋੜ੍ਹਾ ਬਹੁਤਾ ਢਿੱਲਾ ਮੱਠਾ ਪਹਿਰਾ ਲੱਗਦਾ, ਉਹਨੂੰ ਕਿਸੇ ਕੋਲੋਂ ਦਵਾ ਦਿੰਦੇ ਵੀ ਤੁਸੀਂ ਦੇ ਦਿਓ ਜੀ। ਗੁਰੂ ਸਾਹਿਬ ਦੇ ਹੱਥੋਂ ਸਰੋਪਾ ਮਿਲ ਜਾਣਾ ਵੀ ਸਾਧ ਸੰਗਤ ਬੜੀ ਵੱਡੀ ਗੱਲ ਹੈ ਜੀ। ਭੀਮ ਚੰਦ ਦੀ ਕਿਸਮਤ ਵਿੱਚ ਇਹ ਗੱਲ ਨਹੀਂ ਹੈਗੀ। ਭੀਮ ਚੰਦ ਜੀ ਨੂੰ ਭਾਈ ਨੰਦ ਚੰਦ ਹੋਣਾ ਸਰੋਪਾ ਦਿੱਤਾ ਜੀ, ਮਹਾਰਾਜ ਕਹਿੰਦੇ ਨੰਦ ਚੰਦ ਜੀ ਤੁਸੀਂ ਸਰੋਪਾ ਦੇ ਦਿਓ, ਤੁਸੀਂ ਦੇ ਦਿਓ ਸਾਧ ਸੰਗਤ, ਕਿਉਂਕਿ ਮਹਾਰਾਜ ਨੂੰ ਪਤਾ ਅੱਜ ਆਪਣੇ ਹੱਥਾਂ ਨਾਲ ਇਹਨੂੰ ਸਰੋਪਾ ਪਾਉਣਾ, ਕੱਲ੍ਹ ਨੂੰ ਇਹਨੇ ਸਾਡੇ ਉਲਟ ਆ ਕੇ ਸਾਡੇ ਨਾਲ ਲੜਨਾ ਕਹਿਣ ਲੱਗੇ। ਮਹਾਰਾਜ ਨੂੰ ਪਤਾ ਫਿਰ ਸਰੋਪੇ ਦਾ ਤੇ ਅਰਥ ਨਾ ਨਾ ਜੀ ਕੋਈ ਰਿਹਾ ਜੀ। ਅੱਜ ਅਸੀਂ ਇਹਨੂੰ ਆਪਣੇ ਹੱਥਾਂ ਨਾਲ ਸਰੋਪਾ ਦੇ ਦਈਏ, ਕੱਲ ਨੂੰ ਇਹਨੇ ਸਾਡੇ ਨਾਲ ਆ ਕੇ ਲੜਨ ਲੱਗ ਪੈਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਤਾਂ ਨੀ ਉਹਨੂੰ ਸਰੋਪਾ ਦੇ ਰਹੇ ਜੀ। ਹਾਂਜੀ, ਮਹਾਰਾਜ ਨੇ ਆਨੰਦ ਚੰਦ ਜੀ ਦੇ ਕੋਲੋਂ ਸਰੋਪਾ ਦਵਾਇਆ ਵੀ ਤੁਸੀਂ ਸਰੋਪਾ ਦੇ ਦਿਓ ਇਹਨੂੰ ਜੀ। ਹਾਂਜੀ,
ਦੀਨੀ ਨੰਦ ਗਿਰ ਰਾਏ।
ਹਾਂਜੀ, ਭਾਈ ਨੰਦ ਚੰਦ ਹੋਣਾ ਉਹ ਫਿਰ ਗਿਰ ਰਾਏ ਭਾਵ ਪਹਾੜੀ ਰਾਜੇ ਭੀਮ ਚੰਦ ਨੂੰ ਸਰੋਪਾ ਤੇ ਪੱਗ ਦਿੱਤੀ ਜੀ ਮਹਾਰਾਜ ਦੇ ਨਾਲ ਛੁਆ ਕੇ। ਹਾਂਜੀ,
ਲੈ ਨਿਜ ਕਰ ਮਹਿਸੀਸ ਲਗਾਈ,
ਉਹਨੇ ਉਹ ਸਰੋਪਾ ਤੇ ਪੱਗ ਲੈ ਕੇ ਆਪਣੇ ਸਿਰ ਤੇ ਲਾਈ ਜੀ। ਹਾਂਜੀ,
ਪੋਨ ਕੋਸ਼ਪ ਕੇ ਕਰ ਪਕਰਾਈ,
ਫਿਰ ਉਹਨੇ ਆਪਣੇ ਖਜ਼ਾਨਚੀ ਨੂੰ ਉਹ ਸਾਰਾ ਕੁਝ ਦੇ ਤਾ, ਸਰੋਪਾ ਪੱਗ ਸਭ ਕੁਝ ਖਜ਼ਾਨਚੀ ਨੂੰ ਦੇ ਤਾ ਵੀ ਤੂੰ ਰੱਖ ਲਾ ਭਾਈ। ਹਾਂਜੀ,
ਪੋਨ ਵਜ਼ੀਰ ਕੋ ਦੇ ਸਿਰ ਪਾਏ,
ਫਿਰ ਮਹਾਰਾਜ ਨੇ ਉਹਦੇ ਵਜ਼ੀਰਾਂ ਨੂੰ ਵੀ ਸਰੋਪਾ ਨਹੀਂ ਦਿੱਤਾ। ਮਹਾਰਾਜ ਨੇ ਆਨੰਦ ਚੰਦ ਜੀ ਨੂੰ ਆਖਿਆ, ਆਨੰਦ ਚੰਦ ਜੀ ਤੁਸੀਂ ਸਰੋਪੇ ਦੇਣੇ ਸਾਰਿਆਂ ਨੂੰ, ਆਪਣੇ ਹੱਥੀ ਮਹਾਰਾਜ ਸਰੋਪਾ ਨਹੀਂ ਦੇ ਰਹੇ। ਕਿਉਂ? ਆਏ ਦਾ ਮਾਣ ਵੀ ਕਰਨਾ, ਪਰ ਗੁਰੂ ਸਾਹਿਬ ਨੂੰ ਆਉਣ ਵਾਲਾ ਸਮਾਂ ਵੀ ਪਤਾ ਵੀ ਭੀਮ ਚੰਦ ਨੇ ਲੜਾਈ ਝਗੜੇ ਵੀ ਸਾਡੇ ਨਾਲ ਕਰਨੇ ਨੇ ਜੀ। ਤੇ ਗੁਰੂ ਦੀ ਦਿਆਲਤਾ ਵੇਖੋ, ਹੱਥ ਜੋੜੋ ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸਤਿਗੁਰੂ ਨੂੰ ਪਤਾ ਵੀ ਇਹਨੇ ਲੜਾਈ ਝਗੜੇ ਵੀ ਸਾਡੇ ਨਾਲ ਕਰਨੇ, ਮਹਾਰਾਜ ਤਾਂ ਵੀ ਉਹਨੂੰ ਮਾਣ ਦੇ ਰਹੇ ਨੇ ਜੀ। ਸਾਨੂੰ ਪਤਾ ਹੋਏ ਵੀ ਇਸ ਬੰਦੇ ਨੇ ਕੱਲ ਨੂੰ ਲੜਾਈ ਝਗੜੇ ਕਰਨੇ ਨੇ, ਤੇ ਸਾਧ ਸੰਗਤ ਆਪਾਂ ਉਸ ਬੰਦੇ ਨੂੰ ਮਾਣ ਨਹੀਂ ਦਿੰਦੇ ਜੀ, ਬਲਕਿ ਭਜਾ ਦਿਆਂਗੇ ਵੀ ਭੱਜ ਜਾ ਇੱਥੋਂ। ਪਰ ਸੱਚੇ ਪਾਤਸ਼ਾਹ ਮਹਾਰਾਜ ਉਹਨੂੰ ਮਾਣ ਦੇ ਰਹੇ ਜੀ। ਇਸ ਕਰਕੇ ਕਿਹਾ ਜਾਂਦਾ ਵੀ ਗੁਰੂ ਸਾਹਿਬ ਵਰਗਾ ਹੌਂਸਲਾ ਧੀਰਜ ਦੂਜਾ ਬੰਦਾ ਨਹੀਂ ਤਾਰ ਸਕਦਾ ਜੀ। ਮਹਾਰਾਜ ਨੇ ਆਖਿਆ ਸਾਰੀਆਂ ਜਿੰਨੇ ਵੀ ਅਮੀਰ ਵਜ਼ੀਰ ਨੇ ਸਭ ਨੂੰ ਸਰੋਪੇ ਦਿਓ ਭਾਈ। ਹਾਂਜੀ,
ਅਪਰ ਮੁਸਾਹਿਬ ਢਿੱਗ ਸਮੁਦਾਇ,
ਹੋਰ ਜਿੰਨੇ ਮੁਸਾਹਿਬ ਸਨ ਵਜ਼ੀਰ ਆਏ ਸਨ ਸਾਰਿਆਂ ਨੂੰ ਸਰੋਪਾ ਮਹਾਰਾਜ ਨੇ ਦਵਾਇਆ, ਆਪ ਨਹੀਂ ਦਿੱਤਾ, ਆਪਣੇ ਹੱਥੀਂ ਨਹੀਂ ਦਿੱਤਾ। ਹਾਂਜੀ,
ਗੁਰ ਘਰ ਤੇ ਸਭ ਹੈਨ ਕੋ ਮਿਲਿਓ,
ਗੁਰੂ ਘਰੋਂ ਉਹਦੇ ਅਮੀਰਾਂ ਵਜ਼ੀਰਾਂ ਸਾਰਿਆਂ ਨੂੰ ਸਰੋਪਾ ਮਿਲ ਗਿਆ। ਸਾਧ ਸੰਗਤ, ਰਤਨ ਰਾਏ ਜਦੋਂ ਰਾਜਾ ਆਇਆ ਸੀ ਨਾ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਤੇ ਰਤਨ ਰਾਏ ਨੂੰ ਕਲਗੀਧਰ ਜੀ ਨੇ ਆਪਣੇ ਹੱਥੀਂ ਸਰੋਪਾ ਪਾਇਆ ਸੀਗਾ ਜੀ। ਕਿਉਂ? ਉਹ ਮਨੋ ਤਨੋ ਇੱਕ ਸੀਗਾ ਜੀ। ਰਤਨ ਰਾਏ ਨੂੰ ਮਹਾਰਾਜ ਨੇ ਆਪਣੇ ਹੱਥੀਂ ਸਰੋਪਾ ਪਾ ਕੇ ਤੇ ਵਡਿਆਈ ਬਖਸ਼ਿਸ਼ ਕੀਤੀ ਸੀਗੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਪਰ ਭੀਮ ਚੰਦ ਨਾਲ ਨਹੀਂ ਮਹਾਰਾਜ ਐਸਾ ਕਰ ਰਹੇ, ਉਹਨੂੰ ਦੂਜਾ ਅੱਗੇ ਕਰਤਾ ਵੀ ਤੂੰ ਦੇ ਦੇ ਭਾਈ। ਹਾਂਜੀ,
ਨਮੋ ਠਾਨ ਚਾਹਤ ਚਿਤ ਚੱਲਿਓ,
ਤੇ ਭੀਮ ਚੰਦ ਮੱਥਾ ਟੇਕ ਕੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਵਾਪਸ ਤੁਰ ਪਿਆ ਜੀ ਆਪਣੇ ਦੇਸ਼ ਵਿੱਚ। ਹਾਂਜੀ,
ਭੀਮ ਚੰਦ ਆਨੰਦ ਬਿਲੰਦਾ,
ਭੀਮ ਚੰਦ ਬੜੇ ਆਨੰਦ ਵਿੱਚ ਵਾਪਸ ਆ ਰਿਹਾ, ਪਰ ਮਾਫ ਕਰਿਓ, ਗੁਰੂ ਸਾਹਿਬ ਦੇ ਕੋਲੋਂ ਆਇਆ ਤੇ ਰਸਤੇ ਚ ਇਹਨੇ ਕੀ ਮਾੜਾ ਸੋਚਣਾ ਉਹ ਸੁਣਿਓ ਧਿਆਨ ਨਾਲ ਜੀ। ਹਾਂਜੀ,
ਨਿਕਸਿਓ ਵਹਿਰ ਸੰਗ ਨਾਰ ਬ੍ਰਿੰਦਾ,
ਆਪਣੀਆਂ ਫੌਜਾਂ ਦੇ ਨਾਲ ਆਨੰਦਪੁਰ ਸਾਹਿਬ ਤੋਂ ਭੀਮ ਚੰਦ ਬਾਹਰ ਆ ਰਿਹਾ, ਵਾਪਸ ਆ ਰਿਹਾ। ਹਾਂਜੀ,
ਨਿਜ ਡੇਰੇ ਮਹਿ ਪਹੁੰਚਿਓ ਜਾਈ,
ਹਾਂਜੀ,
ਨਿਸਾ ਬਿਤਾਇਸ ਕੀਨ ਚੜਾਈ,
ਰਾਤ ਬਿਤਾ ਕੇ ਆਨੰਦਪੁਰ ਸਾਹਿਬ ਤੋਂ ਬਾਅਦ ਚੋ ਇਹਨੇ ਕਹਿਲੂਰ ਜਾਣ ਦੀ ਤਿਆਰੀ ਕਰ ਲਈ ਸਾਧ ਸੰਗਤ ਜੀ। ਹਾਂਜੀ,
ਦੁਰਦਬ ਕੋ ਬਜਾਏ ਮਗ ਪਰਿਓ,
ਬੜਾ ਵੱਡਾ ਨਗਾਰਾ ਵਜਵਾਇਆ, ਕਿਹਾ ਵੀ ਭੀਮ ਚੰਦ ਹੁਣ ਰੁਖਸਤ ਹੋ ਰਿਹਾ, ਜਾ ਰਿਹਾ ਭੀਮ ਚੰਦ। ਹਾਂਜੀ,
ਐਸ਼ਵਰਜ ਗੁਰ ਕੋ ਹਿਰਦੈ ਬਿਜਰਿਓ,
ਭੀਮ ਚੰਦ ਜਾਂਦਾ ਜਾਂਦਾ ਸੋਚ ਰਿਹਾ ਵੀ ਗੁਰੂ ਸਾਹਿਬ ਕੋ ਸੁਖ ਆਰਾਮ ਬੜੇ ਨੇ ਜੀ। ਭੀਮ ਚੰਦ ਨਾ ਜਾਂਦਾ ਜਾਂਦਾ ਇਹ ਗੱਲ ਸੋਚ ਰਿਹਾ ਵੀ ਗੁਰੂ ਸਾਹਿਬ ਕੋ ਸੁਖ ਆਰਾਮ ਬੜੇ, ਉਹ ਸੁਖ ਆਰਾਮ ਜਿਹੜੇ ਸਾਡੇ ਕੋ ਵੀ ਨਹੀਂ ਹੈਗੇ। ਕਹਿਣ ਲੱਗਾ, ਅਸੀਂ ਰਾਜੇ ਹਾਂ ਪਰ ਇਹੋ ਜਿਹੇ ਸੁਖ ਆਰਾਮ ਸਾਡੇ ਕੋ ਵੀ ਨਹੀਂ ਹੈਗੇ ਜਿਹੜੇ ਗੁਰੂ ਜੀ ਕੋ ਹੈਗੇ ਨੇ ਜੀ। ਹਾਂਜੀ,
ਜਰ ਨਹਿ ਸਕਿਓ ਜਰਹ ਔਰ ਮਾਹੀ,
ਤੇ ਸਾਧ ਸੰਗਤ ਜਿਹੜੀ ਅੰਦਰ ਗੱਲ ਬੜੀ ਹੁੰਦੀ ਹੈ ਨਾ ਜੀ, ਸਮਾਂ ਪਾਉਣ ਨਾਲ ਉਹ ਬਾਹਰ ਆ ਜਾਂਦੀ ਹੈ। ਗੱਲ ਤੇ ਅੰਦਰ ਬੜੀ ਹੋਈ ਸੀਗੀ ਜੀ, ਸਮਾਂ ਬਣਿਆ, ਭੀਮ ਚੰਦ ਗੁਰੂ ਸਾਹਿਬ ਦਾ ਤੇਜ ਪ੍ਰਤਾਪ ਜਰ ਨਾ ਸਕਿਆ ਤੇ ਉਹਦੇ ਮਨ ਵਿੱਚ ਈਰਖਾ ਆਉਣੀ ਸ਼ੁਰੂ ਹੋ ਗਈ ਜੀ। ਈਰਖਾ ਕਰਨ ਲੱਗ ਪਿਆ ਗੁਰੂ ਜੀ ਦੇ ਨਾਲ। ਹੁਣ ਬੰਦਾ ਪੁੱਛੇ ਵੀ ਮੂਰਖਾ ਤੂੰ ਮਹਾਰਾਜ ਦੇ ਅੱਗੇ ਹੈਗਾ ਹੀ ਕੀ ਆ ਜੀ, ਮਹਾਰਾਜ ਐਡੇ ਵੱਡੇ ਦਾਤੇ ਸਮਰੱਥ ਤੇ ਤੂੰ ਦੁਨੀਆ ਦੁਨਿਆਵੀ ਇੱਕ ਨਿੱਕਾ ਜਿਹਾ ਕੀੜਾ। ਪਰ ਬੰਦਾ ਵੀ ਆਪਣੀ ਮੱਤ ਨਹੀਂ ਚ ਛੱਡਦਾ ਜੀ। ਭੀਮ ਚੰਦ ਆਪਣੇ ਮਨ ਵਿੱਚ ਗੁਰੂ ਸਾਹਿਬ ਦੇ ਨਾਲ ਈਰਖਾ ਕਰਨ ਲੱਗ ਪਿਆ ਜੀ। ਹਾਂਜੀ,
ਸ਼ੰਕਤ ਚਿੱਤ ਸਿੱਖ ਹੋਏ ਸਨਾਹੀ,
ਸ਼ੰਕਾ ਵਿੱਚ ਪੈ ਕੇ ਸਮਾਂ ਬਣਿਆ, ਸਮਾਂ ਕੋਲ ਆਇਆ ਪਰ ਗੁਰੂ ਕਾ ਸਿੱਖ ਨਹੀਂ ਬਣਿਆ ਜੀ। ਇਹ ਜੀ ਹਾਂਜੀ,
ਗਟੀ ਅਟਪਟੀ ਗਿਣਤ ਕਨੇਰੀ,
ਬਹੁਤ ਸਾਰੀਆਂ ਫਜ਼ੂਲ ਸੋਚਾਂ ਸੋਚਦਾ ਰਿਹਾ। ਬੰਦਾ ਵੀ ਸਾਧ ਸੰਗਤ ਬੜੀਆਂ ਫਜ਼ੂਲ ਸੋਚਾਂ ਕਈ ਵਾਰੀ ਮਨ ਵਿੱਚ ਸੋਚਦਾ ਰਹਿੰਦਾ। ਭੀਮ ਚੰਦ ਐਵੇਂ ਹੀ ਬਹੁਤ ਸਾਰੀਆਂ ਫਜ਼ੂਲ ਦੀਆਂ ਸੋਚਾਂ ਆਪਣੇ ਮਨ ਵਿੱਚ ਸੋਚਦਾ ਰਿਹਾ। ਹਾਂਜੀ,
ਗੁਰ ਢਿੱਗ ਵਸਤ ਅਜਾਇਬ ਹੇਰੀ,
ਬਸ ਉਹ ਮਹਾਰਾਜ ਕੋਲ ਜਿਹੜੀਆਂ ਅਜੀਬ ਗਰੀਬ ਵਸਤੂਆਂ ਵੇਖੀਆਂ ਨਾ, ਅਜੀਬੋ ਗਰੀਬ ਭੀਮ ਚੰਦ ਦਾ ਧਿਆਨ ਉਹਨਾਂ ਵਿੱਚ ਤੇ ਗੁਰੂ ਵਿੱਚ ਧਿਆਨ ਨਹੀਂ ਹੈਗਾ ਉਹਨਾਂ ਉਹਦਾ ਜੀ। ਗੁਰੂ ਸਾਹਿਬ ਵਿੱਚ ਧਿਆਨ ਨਹੀਂ, ਗੁਰੂ ਸਾਹਿਬ ਦੀਆਂ ਵਸਤੂਆਂ ਚ ਧਿਆਨ ਹੈ ਉਹਦਾ। ਹਾਂਜੀ,
ਮੋ ਕਹੋ ਕਿਮ ਇਹ ਪ੍ਰਾਪਤ ਹੋ,
ਇਹ ਗੱਜ ਕੇ ਆਖੋ ਸਾਰੇ ਵਾਹਿਗੁਰੂ
ਵਾਹਿਗੁਰੂ,
ਫਿਰ ਆਖੋ ਜੀ
ਵਾਹਿਗੁਰੂ,
ਫਿਰ ਆਖੋ ਜੀ
ਵਾਹਿਗੁਰੂ।
ਹੰਕਾਰੀ ਵਿੱਚ ਤੇ ਨਿਮਰਤਾ ਵਾਲੇ ਵਿੱਚ ਬੜਾ ਫਰਕ ਹੁੰਦਾ ਜੀ। ਭੀਮ ਚੰਦ ਇਹ ਸੋਚਦਾ ਵੀ ਗੁਰੂ ਦੀਆਂ ਵਸਤੂਆਂ ਮੈਨੂੰ ਕਿਵੇਂ ਮਿਲਣ ਕਹਿਣ ਲੱਗਾ। ਪਰ ਦੂਜੇ ਪਾਸੇ ਚੱਲੋ, ਸਿੱਖ ਦੀ ਮੈਂ ਗੱਲ ਕਰਾਂ, ਕਿਉਂ ਭੀਮ ਚੰਦ ਦੀਆਂ ਗੱਲਾਂ ਕਰਕੇ ਮੇਰਾ ਮਨ ਬਹੁਤਾ ਖੁਸ਼ ਨਹੀਂ ਹੁੰਦਾ ਜੀ। ਹੁਣ ਨਿੰਦਕ ਦੁਸ਼ਟ ਬੰਦਾ ਕਥਾ ਦੇ ਪ੍ਰਸੰਗ ਨਾ ਸੁਣਾਏ, ਲੜੀ ਨਹੀਂ ਤੁਰਦੀ ਅੱਗੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਜਿਨ੍ਹਾਂ ਦਾ ਜਨਮ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਹੋਇਆ ਅਤੇ ਗੁਰਮੁਖਤਾਈ ਵਾਲਾ ਜੀਵਨ ਮਹਾਰਾਜੇ ਰਣਜੀਤ ਸਿੰਘ ਨੇ ਜਿਉਇਆ। ਹੈਦਰਾਬਾਦ ਗਏ ਅਤੇ ਹੈਦਰਾਬਾਦ ਦੇ ਨਿਜ਼ਾਮ ਨੇ ਬਹੁਤ ਸੋਹਣਾ ਚੰਦੋਆ ਮਹਾਰਾਜੇ ਰਣਜੀਤ ਸਿੰਘ ਵਾਸਤੇ ਲਵਾਇਆ ਜੀ, ਬਹੁਤ ਸੋਹਣਾ ਜੀ, ਜਿਹੜਾ ਜਿਹਦੇ 'ਤੇ ਕਢਾਈ ਬੜੀ ਕੀਮਤੀ ਸੀਗੀ। ਮਹਾਰਾਜੇ ਰਣਜੀਤ ਸਿੰਘ ਦੀ ਕੁਰਸੀ ਡਾਈ ਜੀ, ਆਸਣ ਲਾਇਆ ਅਤੇ ਗੁਰਮੁਖ ਪਿਆਰੇ ਵਿਦਵਾਨ ਇਹ ਗੱਲ ਲਿਖਦੇ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਉਹ ਚੰਦੋਆ ਵੇਖਿਆ ਨਾ ਅਤੇ ਆਪਣੇ ਵੱਲ ਵੇਖਿਆ ਅਤੇ ਮਹਾਰਾਜਾ ਰਣਜੀਤ ਸਿੰਘ ਨਿਮਰਤਾ ਵਿੱਚ ਆ ਕੇ ਕਹਿਣ ਲੱਗੇ, ਇਸ ਮਿੱਟੀ ਦੇ ਭਾਂਡੇ ਵਾਸਤੇ ਏਡਾ ਕੀਮਤੀ ਚੰਦੋਆ ਨਹੀਂ ਚਾਹੀਦਾ ਜੀ। ਪੁੱਛਿਆ ਫਿਰ ਕੀ ਕਰਨਾ, ਹੈਦਰਾਬਾਦ ਦੇ ਨਿਜ਼ਾਮ ਨੂੰ ਆਖਿਆ ਇਹ ਚੰਦੋਆ ਉਤਾਰ ਦਿਓ, ਮੈਂ ਤੇ ਉਵੇਂ ਵੀ ਬਹਿ ਲਾਂਗਾ, ਇਹ ਚੰਦੋਆ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਚਾਹੀਦਾ। ਕਹਿਣ ਲੱਗਿਆ ਚੰਦੋਆ ਲਿਆ ਤੇ ਮਹਾਰਾਜ ਦੇ ਕੋਲ ਆ ਕੇ ਸਤ ਸੰਗਤ ਜੀ ਭੇਟਾ ਕੀਤਾ ਜੀ। ਮਹਾਰਾਜੇ ਰਣਜੀਤ ਸਿੰਘ ਦੀ ਸ਼ਰਧਾ ਬੜੀ ਸੀ ਗੁਰੂ ਰਾਮਦਾਸ ਜੀ ਤੇ। ਲਾਹੌਰ ਵਿੱਚ ਸਤ ਸੰਗਤ ਜੀ ਕਾਲ ਪੈ ਗਿਆ, ਮੀਂਹ ਨਾ ਪਵੇ, ਬੜਾ ਲੋਕ ਯਤਨ ਕਰਨ ਤੇ ਮਹਾਰਾਜਾ ਰਣਜੀਤ ਸਿੰਘ ਉਹਨੂੰ ਭਰੋਸਾ ਸੀ ਵੀ ਜੇ ਮੈਂ ਆਪ ਜਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕਰਾਂ ਤੇ ਮਹਾਰਾਜ ਕਿਰਪਾ ਕਰ ਦੇਣਗੇ ਜੀ। ਮਹਾਰਾਜਾ ਰਣਜੀਤ ਸਿੰਘ ਬਿਨਾਂ ਕਿਸੇ ਨੂੰ ਦੱਸਿਆ ਕੁਝ ਕੁ ਬੰਦੇ ਨਾਲ ਲੈ ਕੇ ਬੜੀ ਨਿਮਰਤਾ ਦੇ ਨਾਲ ਉੱਥੋਂ ਹੀ ਨੰਗੇ ਪੈਰ ਆਪਣੇ ਘੋੜੇ 'ਤੇ ਸੱਜ ਗਿਆ ਅਤੇ ਇੱਥੇ ਆ ਕੇ ਨੰਗੇ ਪੈਰ ਪਹਿਲਾਂ ਹੀ ਉਤਰ ਗਿਆ ਅਤੇ ਗੁਰੂ ਰਾਮਦਾਸ ਜੀ ਦੀ ਪਰਿਕਰਮਾ ਵਿੱਚ ਪਹੁੰਚਿਆ ਜੀ। ਮਨ ਵਿੱਚ ਫੁਰਨਾ ਸੀ, ਅਰਦਾਸ ਉੱਥੋਂ ਹੀ ਕਰਨੀ ਆਰੰਭ ਕਰ ਦਿੱਤੀ ਸੀਗੀ ਅਤੇ ਸਾਧ ਸੰਗਤ ਪਰਿਕਰਮਾ 'ਚ ਅਜੇ ਪਹੁੰਚੇ ਹੀ ਅਰਦਾਸ ਕਰਨੀ ਆਰੰਭ ਹੀ ਕੀਤੀ ਅਤੇ ਪਿੱਛੋਂ ਸੇਵਾਦਾਰ ਨੇ ਆ ਕੇ ਦੱਸਿਆ ਵੀ ਮਹਾਰਾਜਾ ਜੀ ਲਾਹੌਰ ਵਿੱਚ ਮੀਂਹ ਪੈ ਗਿਆ। ਕਹਿਣ ਲੱਗੇ ਸਾਧ ਸੰਗਤ ਜਿਨ੍ਹਾਂ ਦੀ ਭਾਵਨਾ, ਜਿਨ੍ਹਾਂ ਦੀ ਸ਼ਰਧਾ, ਫਿਰ ਮਹਾਰਾਜ ਕਿਰਪਾ ਕਰ ਵੀ ਦਿੰਦੇ ਨੇ ਜੀ। ਉਹਦੇ ਬੱਚੇ ਵਾਸਤੇ ਬੜਾ ਸੋਹਣਾ ਸਿਹਰਾ ਤਿਆਰ ਕੀਤਾ ਗਿਆ, ਸਿਹਰਾ। ਅਤੇ ਮਹਾਰਾਜੇ ਰਣਜੀਤ ਸਿੰਘ ਨੇ ਇਹ ਗੱਲ ਆਖੀ ਵੀ ਮੇਰੇ ਬੱਚੇ ਵਾਸਤੇ ਏਡਾ ਵੱਡਾ ਇੰਨਾ ਵਧੀਆ ਸਿਹਰਾ ਕੀ ਕਰਨਾ, ਕਈ ਮਹੀਨੇ ਲਾ ਕੇ ਸਿਹਰਾ ਤਿਆਰ ਕੀਤਾ ਗਿਆ ਸੀ। ਕਹਿਣ ਲੱਗੇ ਸਿਹਰਾ ਇਹਨੂੰ ਨਹੀਂ ਲੱਗੇਗਾ, ਸਿਹਰਾ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਜਾਏਗਾ ਜੀ। ਸਿੱਖ ਦਾ ਅਤੇ ਹੰਕਾਰੀ ਬੰਦੇ ਦਾ ਬੜਾ ਫਰਕ ਹੁੰਦਾ ਜੀ। ਹੁਣ ਵੇਖ ਲਓ, ਮਹਾਰਾਜਾ ਰਣਜੀਤ ਸਿੰਘ ਗੁਰੂ ਕਾ ਸਿੱਖ ਹੈ, ਉਹ ਕੋਈ ਚੀਜ਼ ਵੇਖਦਾ ਤਾਂ ਉਹਨੂੰ ਗੁਰੂ ਸਾਹਿਬ ਦਾ ਚੇਤਾ ਆ ਜਾਂਦਾ ਸੀਗਾ। ਮੇਰੇ ਖਿਆਲ ਨਾਲ ਲੰਡਨ ਵਿੱਚ ਦੱਸਦੇ ਵੀ ਉਹਦੀ ਕੁਰਸੀ ਵੀ ਪਈ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੀ। ਤੁਸੀਂ ਖੁਦ ਹਿਸਾਬ ਲਾਓ, ਜਿਹੜਾ ਬੰਦਾ ਸੋਨੇ ਦੀ ਕੁਰਸੀ ਤੇ ਬਹਿੰਦਾ ਸੀਗਾ ਉਹਦਾ ਕਿੱਡਾ ਵੱਡਾ ਰਾਜ ਭਾਗ ਹੋਏਗਾ ਜੀ। ਜਿਹਦੀ ਕੁਰਸੀ ਸੋਨੇ ਦੀ ਹੈ ਉਹਦਾ ਰਾਜ ਭਾਗ ਕਿੱਡਾ ਵੱਡਾ ਹੋਏਗਾ, ਅਮੀਰੀ ਕਿੰਨੀ ਵੱਡੀ ਹੋਏਗੀ। ਲਾਹੌਰ ਦੇ ਵਿੱਚ ਉਹ ਕੁਰਸੀ ਲੱਗਣੀ ਸੀਗੀ ਜੀ, ਕਾਰੀਗਰ ਬਣਾਉਣ ਲੱਗੇ ਕੁਰਸੀ, ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਕਹਿਣ ਲੱਗਾ ਕਾਰੀਗਰੋ ਜਿੰਨਾ ਮਰਜ਼ੀ ਸੋਨਾ ਲਾਓ, ਜਿੰਨੀ ਮਰਜ਼ੀ ਵਧੀਆ ਕੁਰਸੀ ਬਣਾਓ, ਪਰ ਬਣਾਇਓ ਇਸ ਤਰੀਕੇ ਦੇ ਨਾਲ ਜਦੋਂ ਵੀ ਮੈਂ ਇਸ ਕੁਰਸੀ ਤੇ ਬੈਠਾ ਮੇਰਾ ਮੁੱਖ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਚਰਨਾਂ ਵੱਲ ਹੋਵੇ। ਕਹਿਣ ਲੱਗੇ
ਵਾਹਿਗੁਰੂ।
ਤੁਸੀਂ ਖੁਦ ਹਿਸਾਬ ਲਾਓ ਸਿੱਖ ਵਿੱਚ ਤੇ ਹੰਕਾਰੀ ਬੰਦਿਆਂ ਚ ਕਿੰਨਾ ਫਰਕ ਹੁੰਦਾ ਜੀ। ਤੇ ਮਹਾਰਾਜ ਦੀਆਂ ਬਖਸ਼ਿਸ਼ਾਂ ਵੀ ਫਿਰ ਪ੍ਰਾਪਤ ਕੀਤੀਆਂ ਨਾ ਜੀ ਉਹਨਾਂ ਨੇ, ਅੱਜ ਦੁਨੀਆਂ ਯਾਦ ਵੀ ਕਰਦੀ ਹੈ ਜੀ। ਮਹਾਰਾਜੇ ਰਣਜੀਤ ਸਿੰਘ ਉਹ ਵੀ ਰਾਜਾ ਤੇ ਉਹ ਵੀ ਹੈ, ਪਰ ਜਿਹੜੀ ਆਪਣੇ ਘਰ ਚੀਜ਼ ਵਧੀਆ ਲੱਗਦੀ ਸੀ ਉਹ ਦਰਬਾਰ ਸਾਹਿਬ ਭੇਟਾ ਕਰ ਦਿੰਦਾ ਸੀਗਾ ਜੀ। ਤੇ ਭੀਮ ਚੰਦ ਹੁਣ ਰਸਤੇ ਚ ਪਤਾ ਕੀ ਸੋਚ ਰਿਹਾ ਵੀ ਗੁਰੂ ਦੀਆਂ ਵਸਤੂਆਂ ਮੈਨੂੰ ਕਿਵੇਂ ਮਿਲਣ ਜੀ। ਫਰਕ ਕਿੰਨਾ ਜੀ, ਇੱਕ ਆਪਣੇ ਘਰ ਦੀ ਵਸਤੂ ਵੀ ਗੁਰੂ ਸਾਹਿਬ ਨੂੰ ਦੇ ਰਿਹਾ, ਇੱਕ ਗੁਰੂ ਦੀ ਵਸਤੂ ਵੀ ਖੋਣੀ ਚਾਹੁੰਦਾ ਜੀ। ਭੀਮ ਚੰਦ ਰਸਤੇ ਵਿੱਚ ਜਾਂਦਾ ਜਾਂਦਾ ਹੁਣ ਫੁਰਨੇ ਬਣਾ ਰਿਹਾ ਵੀ ਮੈਨੂੰ ਸਾਰਾ ਕੁਝ ਕਿਵੇਂ ਮਿਲੇ। ਹਾਂਜੀ,
ਜਿਸ ਤੇ ਜਾਸ ਜਾਗ ਮਹਿ ਵੱਢ ਜੋਇ,
ਮੇਰੇ ਕੋਲ ਇਹ ਵਸਤੂਆਂ ਹੋਣਗੀਆਂ ਤੇ ਮੇਰਾ ਜਗਤ ਵਿੱਚ ਜਸ ਹੋਏਗਾ, ਲੋਕ ਮੇਰੀਆਂ ਤਾਰੀਫਾਂ ਕਰਨਗੇ। ਉਹਨੂੰ ਇਹ ਨਹੀਂ ਪਤਾ ਵੀ ਜਸ ਤਾਰੀਫਾਂ ਵਸਤੂਆਂ ਕਰਕੇ ਨਹੀਂ ਹੁੰਦੀਆਂ ਜੀ, ਜਸ ਹੋਣਾ ਤਾਰੀਫ ਹੋਣੀ ਇਹ ਵਸਤੂਆਂ ਦੇ ਵਸ ਦੀ ਗੱਲ ਨਹੀਂ ਹੈਗੀ। ਵਸਤੂਆਂ ਤੇ ਪਾਪੀਆਂ ਕੋ ਵੀ ਬਣੀਆਂ ਨੇ, ਆ ਗੁੰਡਿਆਂ ਕੋ ਵਸਤੂਆਂ ਘੱਟ ਨੇ, ਪਰ ਲੋਕ ਗਾਲਾਂ ਹੀ ਕੱਢਦੇ ਜੀ ਉਹਨਾਂ ਨੂੰ ਜੀ। ਬੜੇ ਬੜੇ ਰਾਜਨੀਤਿਕ ਬੰਦਿਆਂ ਨੇ ਕਈ ਕਈ ਮਹੱਲ ਖਰੀਦ ਲਏ, ਲੋਕ ਗਾਲਾਂ ਕੱਢਦੇ ਜੀ ਉਹਨਾਂ ਨੂੰ ਜੀ। ਹਾਂਜੀ, ਕੋਈ ਜਸ ਥੋੜੀ ਹੈਗਾ ਜੀ ਉਹਨਾਂ ਦਾ। ਭੀਮ ਚੰਦ ਕਹਿੰਦਾ ਮੇਰੇ ਕੋਲ ਇਹ ਵਸਤੂਆਂ ਆ ਗਈਆਂ ਤੇ ਲੋਕ ਮੇਰੀ ਤਾਰੀਫ ਕਰਿਆ ਕਰਨਗੇ। ਹਾਂਜੀ,
ਗਿਰਪਤ ਹੇ ਰਹਿ ਨਿਕਟ ਜੇ ਮੇਰੇ,
ਮੇਰੇ ਲਾਗੇ ਲਾਗੇ ਦੇ ਜਿਹੜੇ ਪਹਾੜੀ ਰਾਜੇ ਨੇ ਉਹ ਵੀ ਆ ਕੇ ਮੇਰੀਆਂ ਵਸਤੂਆਂ ਵੇਖਿਆ ਕਰਨਗੇ। ਹਾਂਜੀ,
ਬਿਸਮਹ ਕਹਿ ਵਡਿਆਈ ਵਡੇਰੇ,
ਤੇ ਆਖਰ ਮੈਨੂੰ ਵੱਡਾ ਜਾਣਨਗੇ, ਮੇਰੀ ਵਡਿਆਈ ਕਰਨਗੇ। ਹਾਂਜੀ,
ਹਿਰਦੇ ਸਰਾਹ ਨ ਹੋਏ ਤਿਹ ਪਾਹੀ,
ਹਾਂਜੀ,
ਆਵਹਿ ਜੇਤਕ ਬਿਲੋਕਨ ਜਾਹੀ,
ਹਾਂਜੀ,
ਜੇਕਰ ਸਭ ਵਸਤੂ ਨਹਿ ਪਾਵੋ।
ਪਰ ਭੀਮ ਚੰਦ ਸੋਚ ਰਿਹਾ ਵੀ ਜੇ ਮੈਨੂੰ ਮਹਾਰਾਜ ਨੇ ਪੰਜ ਕਲਾ ਸ਼ਸਤਰ ਨਾ ਦਿੱਤਾ, ਤੰਬੂ ਨਾ ਦਿੱਤਾ, ਚੰਦਨ ਦੀ ਚੌਂਕੀ ਨਾ ਦਿੱਤੀ, ਹਾਂਜੀ,
ਜਿਉ ਕਿਉ ਕਰ ਕੁੰਚਰ ਅਨਮਾਵੋ,
ਤੇ ਜਿਵੇਂ ਕਿਵੇਂ ਕਰਕੇ ਮਹਾਰਾਜ ਦਾ ਹਾਥੀ ਤੇ ਲੈਣਾ ਹੀ ਲੈਣਾ। ਕਹਿਣ ਲੱਗਾ ਗੱਜ ਕੇ ਆਖੋ
ਵਾਹਿਗੁਰੂ,
ਹਾਥੀ ਤੇ ਕਹਿਣ ਲੱਗਾ ਲੈਣਾ ਲੈਣਾ। ਉਹਨੂੰ ਮੂਰਖ ਨੂੰ ਕੌਣ ਸਮਝਾਵੇ, ਮੂਰਖਾ ਉਸ ਹਾਥੀ ਦੇ ਪਤਾ ਨੀ ਕਿੰਨੇ ਜਨਮਾਂ ਦਾ ਜਪ ਤਪ ਹੈ ਵੀ ਮਹਾਰਾਜ ਦੀ ਸੇਵਾ ਚ ਲੱਗ ਗਿਆ ਉਹ ਜੀ। ਕਹਿਣ ਲੱਗਾ ਹਾਥੀ ਤੇ ਮਹਾਰਾਜ ਦਾ ਲੈਣਾ ਹੀ ਲੈਣਾ, ਰਸਤੇ ਚ ਜਾਂਦਾ ਜਾਂਦਾ ਸੋਚ ਰਿਹਾ ਜੀ। ਹਾਂਜੀ,
ਪ੍ਰਥਮ ਕਰੋ ਛਲ ਬੁੱਧ ਬਲ ਪਾਏ,
ਪਹਿਲਾਂ ਤੇ ਮੈਂ ਬੁੱਧੀ ਵਰਤਾਂਗਾ, ਬਲ ਵਰਤਾਂਗਾ, ਕਿਹੇ ਤਰੀਕੇ ਨਾਲ ਮੈਨੂੰ ਹਾਥੀ ਮਿਲ ਜੇ। ਹਾਂਜੀ,
ਬਿਨਾ ਬਖੇਰੇ ਪਹੁੰਚੇ ਆਏ,
ਕੋਈ ਇਹੋ ਜਿਹਾ ਕੰਮ ਕਰਾਂਗਾ ਵੀ ਮੈਨੂੰ ਗੁਰੂ ਸਾਹਿਬ ਹਾਥੀ ਵੀ ਦੇ ਦੇਣ ਤੇ ਗੁਰੂ ਜੀ ਨਾਲ ਝਗੜਾ ਵੀ ਕੋਈ ਨਾ ਹੋਵੇ ਜੀ। ਹਾਂਜੀ ਹਾਂਜੀ,
ਕਿਸੇ ਬਹਾਨੇ ਕਰੋ ਜਾਚੇ,
ਕਿਹੇ ਪ੍ਰਕਾਰ ਨਾਲ ਕਿਹੇ ਬਹਾਨੇ ਮੈਂ ਮਹਾਰਾਜ ਕੋਲੋਂ ਹਾਥੀ ਮੰਗ ਲੈਣਾ, ਮੂੰਹੋਂ ਮੰਗ ਲੈਣਾ ਹਾਥੀ ਵੀ ਹਾਥੀ ਮੈਨੂੰ ਦੇ ਦਿਓ। ਉਹ ਹੁਣ ਹਾਥੀ ਪਰਮੇਸ਼ਰ ਨੇ ਆਪ ਸਜਾ ਕੇ ਭੇਜਿਆ ਦਸਵੇਂ ਪਾਤਸ਼ਾਹ ਵਾਸਤੇ ਜੀ। ਹਾਂਜੀ,
ਭਲੇ ਪੁਰਖ ਆਨਹਿ ਢਿਗ ਤਾਚੇ,
ਮੈਂ ਮਹਾਰਾਜ ਕੋ ਮੰਗਾਂਗਾ ਕਿਹੇ ਤਰੀਕੇ ਨਾਲ ਹਾਥੀ ਮੇਰੇ ਕੋਲ ਪਹੁੰਚ ਜਾਏਗਾ। ਹਾਂਜੀ,
ਜੋ ਕਿਉਂ ਕਰ ਇੱਕ ਵਾਰ ਜੇ ਪਾਵੋ,
ਜਿਵੇਂ ਕਿਵੇਂ ਕਰਕੇ ਇੱਕ ਵਾਰ ਮੈਂ ਉਹ ਹਾਥੀ ਲੈ ਲਿਆ ਨਾ। ਕਹਿਣ ਲੱਗਾ ਹਾਂਜੀ,
ਫੇਰ ਨਾ ਦੇਹੋ ਗਜ ਅਪਣਾਵੋ,
ਵੇਖ ਲੋ ਕਿੱਡਾ ਝੂਠਾ ਤੇ ਕਿੱਡਾ ਗਲਤ ਬੰਦਾ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਕਹਿਣ ਲੱਗਾ ਇੱਕ ਵਾਰੀ ਹਾਥੀ ਮੰਗਾਂਗੇ ਤੇ ਮਹਾਰਾਜ ਨੂੰ ਦੇਣਾ ਪੈਣਾ, ਕਿਉਂ ਆਪਾਂ ਮੁਲਾਕਾਤ ਕਰਕੇ ਆਏ ਆ, ਸੰਧੀ ਕਰਕੇ ਆਏ ਆ, ਸਰੋਪਾ ਲੈ ਆਏ ਆ, ਮਹਾਰਾਜ ਨੂੰ ਹਾਥੀ ਦੇਣਾ ਪੈਣਾ। ਤੇ ਜੇ ਮਹਾਰਾਜ ਨੇ ਹਾਥੀ ਸਾਨੂੰ ਦੇ ਤਾ ਤੇ ਪਰਤ ਕੇ ਅਸੀਂ ਵਾਪਸ ਦੇਣਾ ਹੀ ਨਹੀਂ। ਕਹਿਣ ਲੱਗਾ ਮਹਾਰਾਜ ਨੂੰ ਕਿੱਡਾ ਗਲਤ ਤੇ ਸ਼ੈਤਾਨ ਬੰਦਾ ਹੈਗਾ ਜੀ ਇਹ ਜੀ ਹੈਂ। ਅਜੇ ਵੇਖ ਕੇ ਹੀ ਸਾਰਾ ਕੁਝ ਆਇਆ ਤੇ ਸਕੀਮਾਂ ਪਹਿਲਾਂ ਹੀ ਬਣਾਉਣੀਆਂ ਭੀਮ ਚੰਦ ਨੇ ਸ਼ੁਰੂ ਕਰਤੀਆਂ ਜੀ। ਕਹਿਣ ਲੱਗਾ ਇੱਕ ਵਾਰੀ ਹਾਥੀ ਮੰਗਾ ਲਈਏ, ਬਾਅਦ ਚੋਂ ਇਹਨਾਂ ਮੰਗਣਾ ਤੇ ਅਸੀਂ ਦੇਣਾ ਨੀ ਵਾਪਸ ਹਾਥੀ। ਹਾਂਜੀ
ਰਾਜਨੀਤ ਜਾਣਹ ਜੇ ਸਿਆਣੇ,
ਰਾਜਨੀਤਿਕ ਸਿਆਣੇ ਬੰਦੇ ਨੇ ਨਾ ਜਿਹੜੇ, ਹਾਂਜੀ
ਯਤਨ ਕਰਨ ਸਭ ਬੇਦਨ ਬਖਾਨੇ,
ਉਹਨਾਂ ਕੋਈ ਵਸਤੂ ਪ੍ਰਾਪਤ ਕਰਨ ਵਾਸਤੇ ਚਾਰ ਵਿਧੀਆਂ ਦੱਸੀਆਂ, ਚਾਰ ਵਿਧੀਆਂ ਬਾਹਰ 52 ਹੁਕਮਨਾਮਿਆਂ ਚ ਵੀ ਉਹ ਲਿਖੀਆਂ ਜੀ। ਹਾਂਜੀ
ਕਿਉਂ ਬਾਂਛਾ ਪੁਰਵਹਿ ਨਾਹੀ,
ਹਾਂਜੀ
ਸ਼ਾਮ ਰੂ ਦਾਮ ਭੇਦ ਕੇ ਮਾਹੀ,
ਚਾਰ ਵਿਧੀਆਂ ਦੱਸੀਆਂ ਜੀ, ਸ਼ਾਮ ਦਾਮ ਭੇਦ ਤੇ ਚੌਥੀ ਕੀ ਹੈ ਜੀ? ਹਾਂਜੀ ਹਾਂ ਡੰਡ ਗੱਜ ਕੇ ਆਖੋ ਵਾਹਿਗੁਰੂ, ਇਹਦਾ ਮਤਲਬ ਬਾਹਰ ਹੁਕਮਨਾਮੇ ਪੜ੍ਹੇ ਨੇ ਜੀ ਇਹਨਾਂ ਨੇ ਜੀ। ਮਹਾਰਾਜ ਕਹਿੰਦੇ ਸਿੱਖ ਰਾਜਨੀਤੀ ਵੀ ਪੜ੍ਹੇ ਤੇ ਚਾਰ ਤਰੀਕੇ ਦੱਸੇ, ਸਾਮ ਦਾਮ ਡੰਡ ਭੇਦ, ਪਰ ਡੰਡ ਬਾਅਦ ਚ ਆਉਂਦਾ, ਪਹਿਲਾਂ ਭੇਦ ਸ਼ਬਦ ਲੱਗਦਾ, ਸਾਮ ਦਾਮ ਭੇਦ ਡੰਡ। ਇਹ ਰਾਜਨੀਤਿਕ ਗ੍ਰੰਥਕਾਰ ਜਿਹੜੇ ਨੇ, ਰਾਜਨੀਤੀਆਂ ਨੇ ਲਿਖੇ, ਰਾਜਨੀਤਿਕਾਂ ਨੇ, ਉਹਨਾਂ ਇਹ ਗੱਲਾਂ ਲਿਖੀਆਂ। ਭੀਮ ਚੰਦ ਬੜਾ ਚੁਸਤ ਚੁਲਾਕ ਬੰਦਾ, ਆਪਣੇ ਮਨ ਚ ਗੱਲਾਂ ਸੋਚ ਰਿਹਾ, ਕਹਿਣ ਲੱਗਾ ਸਾਮ ਦਾਮ ਤੇ ਭੇਦ ਪਹਿਲਾਂ ਮੈਂ ਵਰਤਾਂਗਾ। ਹਾਂਜੀ
ਕਰਨੋ ਬਣੈ ਦੰਡ ਪੁਨ ਆਛੋ,
ਜੇ ਸਾਮ ਦਾਮ ਭੇਦ ਨਾ ਮੇਰੀ ਗੱਲ ਨਾ ਬਣੀ, ਹਾਥੀ ਨਾ ਆਇਆ ਤੇ ਮੈਂ ਫਿਰ ਡੰਡ ਦਿਆਂਗਾ। ਗੱਜ ਕੇ ਆਖੋ, ਹੁਣ ਦੱਸੋ ਵੀ ਮੂਰਖ ਹੈਗਾ ਕਿ ਨਹੀਂ ਹੈਗਾ ਜੀ? ਇਹ ਜੀ ਤੁਸੀਂ ਆਪੇ ਦੱਸ ਦਿਓ, ਹੈਗਾ ਨਾ ਜੀ? ਬੜਾ ਵੱਡਾ ਮੂਰਖ ਹੈਗਾ, ਤੂੰ ਗੁਰੂ ਸਾਹਿਬ ਨੂੰ ਕੀ ਡੰਡ ਦੇਗਾ ਜੀ? ਹੈ ਆਮ ਜਿਹਾ ਬੰਦਾ ਮਨ ਵਿੱਚ ਸੋਚਦਾ ਵੀ ਫਿਰ ਮੈਂ ਡੰਡ ਦਿਆਂਗਾ ਮਹਾਰਾਜ ਨੂੰ ਕੋਈ। ਹਾਂਜੀ
ਬਲ ਦਾਲ ਨਿਜ ਪਰ ਲਿਖ ਕਰ ਆਛੋ,
ਤੇ ਜਿਵੇਂ ਵੀ ਬਲ ਲਾ ਕੇ ਫੌਜਾਂ ਚਾੜ ਕੇ ਹਾਥੀ ਮੈਂ ਲੈ ਆਉਣਾ, ਕਹਿਣ ਲੱਗਾ ਉਹਨਾਂ ਕੋਲੋਂ। ਹਾਂਜੀ
ਜਥਾ ਕਰਮ ਇਨ ਕਰਹਿ ਬਨਾਈ,
ਹਾਂਜੀ
ਪ੍ਰਥਮ ਸਾਮ ਮਿਲਬੋ ਬਨ ਆਈ।
ਤੇ ਸਾਧ ਸੰਗਤ ਜੀ ਫਿਰ ਉਹ ਸਾਰਾ ਕੁਝ ਸੋਚਣ ਦਿਆ। ਸਾਮ ਪਤਾ ਕਿਹਨੂੰ ਕਹਿੰਦੇ ਜੀ? ਸ਼ਾਮ ਕਹਿੰਦੇ ਪਹਿਲਾਂ ਆਪ ਗੱਲ ਕਰਕੇ ਵੇਖਣੀ। ਗੱਜ ਕੇ ਆਖੋ, ਹਾਂਜੀ ਗੱਲਬਾਤ ਕਰਨੀ, ਬੁੱਧੀਵਾਨ ਕੋਈ ਬੰਦਾ ਭੇਜ ਕੇ ਵੀ ਸਾਨੂੰ ਸਾ ਹਾਥੀ ਦੇ ਦਿਓ, ਇਹਨੂੰ ਕਹਿੰਦੇ ਸ਼ਾਮ। ਫਿਰ ਕਹਿੰਦੇ ਦਾਮ, ਦਾਮ ਕਹਿੰਦੇ ਦਮੜੇ ਨੂੰ, ਦਮੜਾ ਦੇ ਕੇ ਗੱਲ ਬਣਾ ਲੈਣੀ, ਲਾਲਚ ਦੇ ਕੇ ਗੱਲ ਬਣਾ ਲੈਣੀ, ਵੀ ਮਹਾਰਾਜ ਨੂੰ ਕਹਿੰਦੇ ਹਾਥੀ ਦਾ ਮੁੱਲ ਤਾਰ ਦਿਓ। ਤੇ ਸਾਧ ਸੰਗਤ ਮੇਰੀ ਬੇਨਤੀ ਹੈ, ਜਿਸ ਹਾਥੀ ਦੇ ਸਿਰ ਤੇ ਮੇਰੇ ਕਲਗੀਧਰ ਰੋਜ਼ ਇੱਦਾਂ ਹੱਥ ਫੇਰਦੇ ਸੀ, ਉਹਨਾਂ ਤੇ ਮੁੱਲ ਹੀ ਕੋਈ ਨਹੀਂ ਰਹਿ ਗਿਆ ਜੀ, ਉਹ ਤੇ ਪਵਿੱਤਰ ਹੋ ਗਿਆ ਜੀ। ਕਹਿਣ ਲੱਗਾ ਦਾਮ ਦਿਆਂਗੇ, ਦਮੜੇ ਦਿਆਂਗੇ। ਤੇ ਫਿਰ ਤੀਜੇ ਨੰਬਰ ਦੀ ਰਾਜਨੀਤਿਕ ਬੰਦੇ ਵਰਤਦੇ ਭੇਦ। ਭੇਦ ਪਤਾ ਕੀ ਹੁੰਦਾ ਜੀ? ਜਿਹੜੇ ਮਹਾਰਾਜ ਦੇ ਬੰਦੇ ਨੇ ਕਿਹੇ ਤਰੀਕੇ ਨਾਲ ਉਹਨਾਂ ਨੂੰ ਖਰੀਦਣਾ ਜੀ। ਰਾਜਨੀਤਿਕ ਤੇ ਚੱਲਦਾ ਜੀ, ਆਏ ਦਿਨ ਪਾਰਟੀਆਂ ਬਦਲੀਆਂ ਹੁੰਦੀਆਂ ਬੰਦਿਆਂ ਨੇ, ਛੱਡ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਆਏ ਦਿਨ ਪਾਰਟੀ ਬਦਲ ਦਿੰਦੇ ਜੀ, ਉਹ ਉੱਧਰ ਜਾਂਦਾ ਉਹਨਾਂ ਨੂੰ ਉਹ ਸਰੋਪੇ ਪਾ ਦਿੰਦੇ, ਜਿਹੜਾ ਇੱਧਰ ਆਉਂਦਾ ਇਹ ਸਰੋਪੇ ਪਾ ਦਿੰਦੇ ਜੀ ਉਹਨਾਂ ਨੂੰ। ਕਹਿਣ ਲੱਗਾ ਮਹਾਰਾਜ ਦੇ ਬੰਦੇ ਆਪਣੇ ਵੱਲ ਕਰਾਂਗਾ, ਆਪਣੇ ਵੱਲ ਕਰਕੇ ਸਿਖਾ ਕੇ ਵਿੱਚੋਂ ਭੇਦ ਲਵਾਂਗਾ ਵੀ ਹਾਥੀ ਕਿਵੇਂ ਲਿਆ ਜਾਏਗਾ ਜੀ। ਉਹਨੂੰ ਕਹਿੰਦੇ ਭੇਦ, ਤੇ ਜੇ ਤੀਜਾ ਤਰੀਕਾ ਨਾ ਚੱਲਿਆ ਤੇ ਜੰਗ ਤੇ ਹੈਗੀ ਆ, ਡੰਡ ਕਰਾਂਗਾ। ਕਹਿਣ ਲੱਗਾ ਡੰਡ ਦੇ ਦਿਆਂਗਾ। ਹੁਣ ਮੂਰਖ ਬੰਦਾ ਵੇਖ ਲਓ, ਆਮ ਬੰਦਿਆਂ ਦੀ ਤੇ ਗੱਲ ਹੀ ਛੋਟੀ, ਇੱਥੇ ਤੇ ਗੁਰੂਆਂ ਨਾਲ ਲੋਕੀ ਰਾਜਨੀਤੀ ਵਰਤਣ ਦੇ ਹੈ, ਪਰ ਰਾਜਨੀਤੀ ਦੇ ਗੁਣ ਤੇ ਆ ਵਾਹਿਗੁਰੂ ਤਰੀਕੇ ਤੇ ਤੁਸੀਂ ਸੁਣ ਲਏ। ਸੰਸਾਰ ਦੇ ਵਿੱਚ ਜੋ ਮਰਜ਼ੀ ਬੰਦਾ ਕਰੀ ਚੱਲੇ, ਪਰ ਗੁਰੂ ਦੇ ਘਰ ਰਾਜਨੀਤੀ ਨਹੀਂ ਚੱਲਦੀ ਜੀ। ਇੱਥੇ ਕੀ ਚੱਲਦਾ? ਇੱਥੇ ਪਿਆਰ ਚੱਲਦਾ, ਇੱਥੇ ਸ਼ਰਧਾ ਚੱਲਦੀ, ਇੱਥੇ ਭਾਵਨਾ ਚੱਲਦੀ, ਇੱਥੇ ਰਾਜਨੀਤੀ ਨਹੀਂ ਚੱਲਦੀ ਜੀ। ਮੇਰੇ ਪ੍ਰੀਤ ਗੋਬਿੰਦ ਸਿਓ ਜਿਣ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਇੱਥੇ ਤੋਰੀ ਨਾ ਟੂਟੇ, ਛੋਰੀ ਨਾ ਛੂਟੇ, ਐਸੀ ਮਾਧੋ ਖਿੰਚ ਤਨੀ, ਮੂੰਹ ਲਾਲਨ ਸਿਉ ਪ੍ਰੀਤ ਬਨੀ। ਇੱਥੇ ਤੇ ਸਾਧ ਸੰਗਤ ਪਿਆਰ ਦੀ ਖੇਡ ਹੈ, ਜਿਨ ਪ੍ਰੇਮ ਕੀਓ ਜਿੰਨਾ ਕਰ ਲਿਆ ਜੀ। ਉਹ ਰਾਜਨੀਤ ਕਹਿੰਦਾ ਮੈਂ ਸ਼ਾਮ ਵਰਤਾਂਗਾ, ਮੈਂ ਦਾਮ ਵਰਤਾਂਗਾ, ਮੈਂ ਭੇਦ ਵਰਤਾਂਗਾ, ਮੈਂ ਡੰਡ ਵਰਤਾਂਗਾ ਤੇ ਹਾਥੀ ਲੈਣਾ ਲੈਣਾ। ਮੂਰਖਾ ਸਾਰੀ ਸੁਰਤ ਹਾਥੀ ਚ ਫਸਾ ਬੈਠਾ। ਜੇ ਮਹਾਰਾਜ ਨੂੰ ਮੰਗਦਾ ਤੇ ਮਹਾਰਾਜ ਨੇ ਹਾਥੀ ਵੀ ਦੇ ਦੇਣਾ ਸੀਗਾ ਜੀ, ਪਰ ਹੁਣ ਮੰਗ ਹੀ ਹਾਥੀ ਰਿਹਾ ਜੀ। ਇਹਦੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਉਹ ਫਿਰ ਆਪਾਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ।
ਐ ਨੇਤਰ ਬੰਦ ਕਰਕੇ ਸਾਵਧਾਨ ਹੋ ਕੇ ਆਖੋ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।
ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਦੀ ਖਿਮਾ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।